जुगाद गुरे न मैं, सत गुरे न मैं, श्री गुरुदेव न मैं, दास दोनों हाथ जोड़ के संगत दे चरणा च मथा टेक दे हुए अपने गुनाहा की माफी लई अरदास बेनती करता है। ओ गुनाह जो करोड़ों ही जन्मा तो मैं कट्ठे करी बैठा हूं, संगत की समर्था है बख्शन दी, बख्शन दी कृपालता करो, संगत दे बख्शे नू गुरु साहब भी बख्श देंदे।
वासुदेव सर्वत्र मैं उन नकत उठाई, अंतर बार संग है नानक काई दुराई, वैर न करिए काओ फट कट अंतर ब्रह्म समाओ, वासुदेव जल थल में रविया गुरु प्रसाद विले ही गविया, वैर विरोध मिटे ते मन ते हर कीर्तन गुरमुख जो सुनते, वर्ण चिन्ह सगले ते रहता नानक हर हर गुरमुख जो कहता,
लेखा कते ना छूटिए खिण खिण पुलण हार, बख्शण हार बख्श लै नानक पार उतार। आज दे इस रूहानी सत्संग ले गुरु साहबा ने जो शब्द बख्शिश किया है वो है बख्शण हार। वासुदेव सर्वत में उन ना कतहु उठाई, अंतर बाहर संग है नानक काई दुराई। वास और देव, वास कहंदे ने रहण वाले नू जिसने रहना है, जो नित है यूनिवर्सल ट्रुथ। देव प्रकाश, रहण वाला प्रकाश, सदा नित प्रकाश, सब नु आधार देण वाला प्रकाश। वासदेव गुरु नानक साहब ने उस अकाल पुरख परम पिता का जो नाम रखा है इस शब्द विच वासदेव रखा है। गुरु नानक देव दी बाणी जो है हर लफज रूहानियत का वह गहरा भेद ला करके प्रगट होती है, जिस दे विच कोई भी भरम बाकी नहीं रहिंदा। कहंदे ने सत नाम, सत कौन है जिसने सदा ही रहना है, जिस दे विच झूठ दा कोई भी अंश नहीं, सब नू आधार देण वाला सत नाम, उसी नू इस शब्द दे विच वासदेव क्या है। वासदेव सर्वत में ये रहण वाला प्रकाश जो कि परमात्मा है, ये सब दे अंदर मौजूद है। यानी परमात्मा कौन है, किस तरीके दे नाल सब दे विच व्याप्त हो रहा है, किस तरह सब दे विच रम रहा है, किस तरह सब नू आधार दे रहा है, किस तरह सब नू चला रहा है, किस तरह सब नू खत्म कर रहा है, और उसके बाद फिर किस तरह ये रचना जो है दृष्टिगोचर की जा रही है। ਕਹਿੰਦੇ ਨੇ ਉਹ ਇੱਕ ਪ੍ਰਕਾਸ਼ ਉਹਨਾਂ ਨਾ ਕਤੂ ਉਠਾਈ ਉਸ ਦੇ ਬਗੈਰ ਕੋਈ ਵੀ ਜਗ੍ਹਾ ਨਹੀਂ ਹੈ ਯਾਨੀ ਜੜ ਔਰ ਚੇਤਨ ਸਭ ਦੇ ਅੰਦਰ ਇਹ ਪ੍ਰਕਾਸ਼ ਮੌਜੂਦ ਹੈ ਅੰਤਰ ਬਾਹਰ ਸੰਗ ਹੈ ਨਾਨਕ ਕਾਈ ਦੁਰਾਈ ਕਹਿੰਦੇ ਨੇ ਅੰਦਰ ਔਰ ਬਾਹਰ ਇਸ ਤੋਂ ਸਪਸ਼ਟ ਹੈ ਕਿ ਸਦਾ ਹਜ਼ੂਰ ਹੈ ਕਾਈ ਦੁਰਾਈ ਦੁਰਾਈ ਕਹਿੰਦੇ ਨੇ ਛੁਪਾਉਣ ਨੂੰ ਕਿਉਂ ਛੁਪਾ ਰਿਹਾ ਤੂੰ ਇਸ ਦਾ ਇੱਕ ਭਾਵ ਹੈ ਇਸ ਦੇ ਅੰਦਰ ਭੇਦ ਹੈ ਕਿ ਅਸੀਂ ਇਸ ਜਗਤ ਦੇ ਵਿੱਚ ਛੁਪਾਉਂਦੇ ਕਿਸ ਨੂੰ ਹਾਂ ਔਰ ਪ੍ਰਗਟ ਕਿਸ ਨੂੰ ਕਰਦੇ ਹਾਂ ਸਮਾਜ ਦੀ ਮਰਿਆਦਾ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਜਦੋਂ ਕੋਈ ਕਿਰਿਆ ਨੂੰ ਅਪਣਾਉਂਦੀ ਹੈ ਕਿਸੇ ਵੀ ਵਸਤੂ ਜਾਂ ਸੰਬੰਧ ਦੇ ਮੁਤਲਕ ਅਤੇ ਉਸ ਨੂੰ ਪ੍ਰਗਟ ਕਰਦੀ ਹੈ ਉਸਦਾ ਪ੍ਰਦਰਸ਼ਨ ਕਰਦੀ ਹੈ ਚਾਰ ਬੰਦਿਆਂ ਦੇ ਸਾਹਮਣੇ ਸਮਾਜ ਦੇ ਸਾਹਮਣੇ ਛਾਤੀ ਠੋਕ ਕਰਕੇ ਮੂੰਹ ਉਜਲਾ ਕਰਕੇ ਉਸ ਕਿਰਿਆ ਨੂੰ ਕਰਦੀ ਹੈ ਕਾਰਨ ਸਮਾਜ ਦੀ ਮਰਿਆਦਾ ਦੇ ਅਧੀਨ ਹੈ ਛੁਪਾਉਂਦੀ ਕਿਸ ਨੂੰ ਹੈ ਜਿਹੜੀ ਮਰਿਆਦਾ ਤੋਂ ਬਾਹਰ ਹੈ ਦੇ ਅਨਿਕ ਪਰਦੇ ਮੈਂ ਪਰ ਦਾਰਾ ਸੰਗ ਫਾਂਕੇ ਚਿੱਤ ਗੁਪਤ ਜੋ ਲੇਖਾ ਮੰਗੇ ਤਾਂ ਕੌਣ ਤੇਰਾ ਪਰਦਾ ਟਾਕੇ ਇਸ ਤੁਕ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਪੂੰਜੀ ਖਰਚ ਕੀਤੀ ਜਾ ਰਹੀ ਹੈ ਕਿਸ ਜਗ੍ਹਾ ਜਿਹੜੀ ਸਮਾਜ ਦੀ ਮਰਿਆਦਾ ਤੋਂ ਬਾਹਰ ਹੈ ਪਰਾਏ ਰੂਪ ਦੀ ਆਸਕਤੀ ਕਈ ਪਰਦੇ ਦੱਕ ਕਰਕੇ ਤੂੰ ਟੱਕ ਰਿਹਾ ਛੁਪਾ ਰਿਹਾ ਕਾਰਨ ਸਮਾਜ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਹਿੰਦੇ ਨੇ ਜਦੋਂ ਉਹ ਪਰਮਾਤਮਾ ਵਾਸਦੇਵ ਤੇਰੇ ਕੋਲ ਹਿਸਾਬ ਲਏਗਾ ਇਹਨਾਂ ਪਰਦਿਆਂ ਦਾ ਉਸ ਵਕਤ ਤੇਰੇ ਪਰਦਿਆਂ ਨੂੰ ਕੌਣ ਰੱਖੇਗਾ ਵਿਚਾਰ ਕਰਨ ਵਾਲੀ ਗੱਲ ਹੈ ਇਸ ਦੂਸਰੀ ਟੁੱਕ ਦੇ ਵਿੱਚ ਕਿ ਕਿਸ ਚੀਜ਼ ਨੂੰ ਛੁਪਾ ਰਿਹਾ ਔਰ ਕਿਉਂ ਛੁਪਾ ਰਿਹਾ ਯਾਨੀ ਕਿ ਅਸੀਂ ਸਮਾਜ ਦੀ ਮਰਿਆਦਾ ਤੋਂ ਬਾਹਰ ਕੋਈ ਐਸਾ ਕੰਮ ਕਰ ਰਹੇ ਹਾਂ ਕੋਈ ਐਸੀ ਚੀਜ਼ ਛੁਪਾ ਰਹੇ ਹਾਂ ਕੋਈ ਐਸੀ ਗੱਲ ਕਰ ਰਹੇ ਹਾਂ ਜਿਸ ਚੀਜ਼ ਦੀ ਇਜਾਜ਼ਤ ਸਾਨੂੰ ਦਿੱਤੀ ਨਹੀਂ ਗਈ ਇਸ ਦੋ ਪੈਰ ਦੀ ਜੂਨ ਦੇ ਵਿੱਚ ਆ ਕਰਕੇ ਯਾਨੀ ਕਿ ਕੋਈ ਐਸੀ ਗੱਲ ਹੈ ਉਸ ਦੇ ਉੱਪਰ ਵਿਚਾਰ ਕਰਨਾ ਹੈ ਸਾਰਾ ਸ਼ਬਦ ਜਿਹੜਾ ਹੈ ਇਸੀ ਚੀਜ਼ ਦਾ ਨਿਰਦੇਸ਼ ਕਰਦਾ ਹੈ ਕਿ ਤੂੰ ਕੀ ਕਰਨ ਵਾਸਤੇ ਆਇਆ ਹੈ ਕਿਸ ਚੀਜ਼ ਨੂੰ ਤੂੰ ਕਰਨਾ ਹੈ ਔਰ ਕਿਹੜਾ ਕੰਮ ਕਰਨ ਦੇ ਬਾਅਦ ਤੈਨੂੰ ਇਹ ਪਰਦੇ ਦੀ ਲੋੜ ਪੈ ਜਾਂਦੀ ਹੈ ਯਾਨੀ ਕਿ ਕਾਈ ਦੁਰਾਈ ਛੁਪਾਈ ਫਿਰਦਾ ਕਹਿੰਦੇ ਛੁਪਾਉਂਦਾ ਕਿਉਂ ਹੈ ਉਹ ਤੇ ਅੰਦਰ ਬਾਹਰ ਸਦਾ ਤੇਰੇ ਨਾਲ ਪ੍ਰਕਾਸ਼ ਦੇ ਰੂਪ ਦੇ ਵਿੱਚ ਮੌਜੂਦ ਹੈ ਛੁਪਾਈਏ ਤਾਂ ਜੇ ਉਹ ਕਿਸੇ ਹੋਰ ਮੰਡਲ ਦੇ ਵਿੱਚ ਕਿਸੇ ਹੋਰ ਜਗ੍ਹਾ ਦੇ ਵਿੱਚ ਬੈਠਾ ਹੋਵੇ ਸੋ ਅੱਜ ਦਾ ਮਜ਼ਮੂਨ ਜਿਹੜਾ ਹੈ ਬਖਸ਼ਣਹਾਰ ਦਾ ਇਹ ਕੌਣ ਬਖਸ਼ਿਆ ਜਾਏਗਾ ਔਰ ਕਿਸ ਤਰੀਕੇ ਦੇ ਨਾਲ ਬਖਸ਼ਿਆ ਜਾਂਦਾ ਹੈ ਇਹ ਬਿਲਕੁਲ ਗੁਰੂ ਨਾਨਕ ਸਾਹਿਬ ਇੱਕ ਉਦਾਹਰਣ ਦੇ ਰਹੇ ਨੇ ਇੱਕ ਮਿਸਾਲ ਦੇ ਰਹੇ ਨੇ ਇਸ ਜਗਤ ਦੀ ਕਿ ਇਸ ਜਗਤ ਦੀ ਮਿਸਾਲ ਨੂੰ ਰੱਖ ਕਰਕੇ ਜਦੋਂ ਅਸੀਂ ਰੂਹਾਨੀਅਤ ਦੇ ਨਜ਼ਰ ਦੇ ਨਾਲ ਦੇਖਾਂਗੇ ਤੇ ਅੱਜ ਦਾ ਮਜ਼ਮੂਨ ਜਿਹੜਾ ਹੈ ਸਪਸ਼ਟ ਹੋ ਜਾਏਗਾ ਸਿਰਫ ਹੱਥ ਉੱਚੇ ਚੁੱਕਣ ਦੇ ਨਾਲ ਸਲਾਮ ਕਰਨ ਦੇ ਨਾਲ ਮੱਥਾ ਟੇਕਣ ਦੇ ਨਾਲ ਨਾ ਕੋਈ ਬਖਸ਼ਿਆ ਜਾ ਰਿਹਾ ਹੈ ਨਾ ਕੋਈ ਬਖਸ਼ਿਆ ਜਾਂਦਾ ਹੈ ਇਹ ਕਾਲ ਦੀ ਨਗਰੀ ਹੈ ਅਸੀਂ ਉਸ ਨਗਰੀ ਦੇ ਵਿੱਚ ਕੈਦੀ ਹਾਂ ਔਰ ਇੱਕ ਕੈਦੀ ਨੂੰ ਜੋ ਛੂਟ ਦਿੱਤੀ ਗਈ ਹੈ ਇੱਕ ਸੀਮਾ ਤੱਕ ਇੱਕ ਦਸਵਾਂ ਦੁਆਰ ਦਿੱਤਾ ਗਿਆ ਹੈ ਇਸ ਸਰੀਰ ਦੇ ਅੰਦਰ ਹੀ ਇਹ ਛੂਟ ਦਿੱਤੀ ਗਈ ਹੈ ਜਦੋਂ ਵੀ ਜੀਵਾਤਮਾ ਇਸ ਜਨਮ ਦੇ ਵਿੱਚ ਆ ਜਾਂਦੀ ਹੈ ਬੁੱਧੀ ਦੇ ਤੱਤਵ ਨੂੰ ਲੈ ਕਰਕੇ ਅਗਰ ਬੁੱਧੀ ਦਾ ਤੱਤਵ ਨਹੀਂ ਹੋਏਗਾ ਤੇ ਇਹ ਜੂਨ ਵੀ ਸ੍ਰਿਸ਼ਟੀ ਦਾ ਸਿਰਮੌਰ ਹੋਣ ਦੇ ਬਾਵਜੂਦ ਕਿਸੇ ਕੰਮ ਦੀ ਨਹੀਂ ਕਿਸੇ ਲੇਖੇ ਨਹੀਂ ਇਹ ਘਰ ਵਾਲੇ ਹੀ ਪਾਗਲਖਾਨੇ ਦੇ ਵਿੱਚ ਦਾਖਲ ਕਰਵਾ ਆਣਗੇ ਸੋ ਬੁੱਧੀ ਤੱਤਵ ਦਾ ਭਰਪੂਰ ਮਾਤਰਾ ਦੇ ਵਿੱਚ ਆਉਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਜਾ ਕਰਕੇ ਇਹ ਜੀਵਾਤਮਾ ਜਿਹੜੀ ਹੈ ਇਸ ਦੋ ਪੈਰ ਦੀ ਜੂਨ ਦੇ ਵਿੱਚ ਇਸ ਦਸਵੇਂ ਦੁਆਰ ਤੇ ਪਹੁੰਚਣ ਦਾ ਕੰਮ ਕਰ ਸਕਦੀ ਹੈ ਸੋ ਜਿਹੜਾ ਮਜ਼ਬੂਨ ਹੈ ਮਿਸਾਲ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ ਕਿ ਉਪਕਾਰ ਕੀਤਾ ਜਾਂਦਾ ਹੈ ਇੱਕ ਵਿਅਕਤੀ ਕਿਸੇ ਦੀ ਮਦਦ ਕਰਦਾ ਹੈ ਸਹਾਇਤਾ ਕਰਦਾ ਹੈ ਇਸ ਨੂੰ ਅਸੀਂ ਇਸ ਜਗਤ ਦੇ ਵਿੱਚ ਉਪਕਾਰ ਦੀ ਸੰਗਿਆ ਦਿੰਦੇ ਹਾਂ ਜਿਸ ਦੀ ਮਦਦ ਕੀਤੀ ਗਈ ਉਹ ਉਪਕ੍ਰਿਤ ਹੈ ਹੁਣ ਇਸ ਨਗਰੀ ਦੇ ਵਿੱਚ ਕੋਈ ਵੀ ਚੀਜ਼ ਸਾਨੂੰ ਫ੍ਰੀ ਦੇ ਵਿੱਚ ਨਹੀਂ ਮਿਲਦੀ ਭੁਗਤਾਨ ਕਰਨਾ ਪੈਂਦਾ ਹੈ ਹਾਲਾਂਕਿ ਜਿਸ ਦੀ ਸਹਾਇਤਾ ਕੀਤੀ ਗਈ ਉਸਨੇ ਸਹਾਇਤਾ ਮੰਗੀ ਨਹੀਂ ਹੈ ਪਰ ਸਹਾਇਤਾ ਕਰਨ ਵਾਲੇ ਨੇ ਇਹ ਆਪਣਾ ਫਰਜ਼ ਸਮਝਿਆ ਕਰਤੱਵ ਸਮਝਿਆ ਕਿ ਮੈਂ ਮਨੁੱਖ ਹਾਂ ਔਰ ਮਨੁੱਖ ਦੀ ਮਦਦ ਕਰਨੀ ਚਾਹੀਦੀ ਕੋਈ ਦੀਨ ਹੈ ਦੁਖੀ ਹੈ ਅਭਾਵ ਦੇ ਵਿੱਚ ਹੈ ਕਿਸੇ ਵਸਤੂ ਦੀ ਉਸਨੂੰ ਲੋੜ ਹੈ ਮੈਂ ਸਮਰੱਥ ਹਾਂ ਮੇਰੇ ਕੋਲ ਸਮਰੱਥਾ ਮਿਲੀ ਹੋਈ ਹੈ ਤੇ ਉਸਦਾ ਸਦਉਪਯੋਗ ਕਰਨਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਕਰੀਏ ਉਸਦੀ ਮਦਦ ਕਰਕੇ ਔਰ ਅਗਰ ਉਸਨੇ ਕੋਈ ਇੱਛਾ ਜਾਂ ਕਾਮਨਾ ਰੱਖ ਕਰਕੇ ਮਦਦ ਕੀਤੀ ਹੈ ਉਸਦੀ ਇੱਛਾ ਔਰ ਕਾਮਨਾ ਅਵਸ਼ ਪੂਰੀ ਹੋਏਗੀ ਔਰ ਅਗਰ ਉਸਨੇ ਨਿਸ਼ਕਾਮੀ ਹੋ ਕਰਕੇ ਉਸਦੀ ਮਦਦ ਕਰ ਦਿੱਤੀ ਹੈ ਤੇ ਵਿਚਾਰ ਕਰਕੇ ਦੇਖ ਲਓ, ਉਹ ਆਪਣੀ ਆਤਮਾ ਦਾ ਉਧਾਰ ਕਰਨ ਦੇ ਲਾਇਕ ਬਣ ਜਾਏਗਾ। ਇਹ ਤੇ ਮਦਦ ਕਰਨ ਵਾਲੇ ਦਾ ਮਜਬੂਰ ਹੋ ਗਿਆ। ਹੁਣ ਜਿਸ ਦੀ ਮਦਦ ਕੀਤੀ ਗਈ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਦਾ ਬਦਲਾ ਚੁਕਾਏਗਾ, ਇਸ ਕਾਲ ਦੀ ਨਗਰੀ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਉਪਦੇਸ਼ ਰਿਸ਼ੀ ਮੁਨੀਆਂ ਨੇ ਬਿਲਕੁਲ ਸਪਸ਼ਟ ਦਿੱਤੇ ਨੇ, ਅਸੀਂ ਇਹਨਾਂ ਉਪਦੇਸ਼ਾਂ ਨੂੰ ਭੁੱਲ ਚੁੱਕੇ ਹਾਂ। ਜੋ ਉਪਕ੍ਰਿਤ ਹੈ ਤਾਂ ਜਨਮ, ਜਦ ਤੱਕ ਉਸਦੀ ਸਵਾਸਾਂ ਦੀ ਪੂੰਜੀ ਚੱਲ ਰਹੀ ਹੈ, ਉਪਕਾਰ ਕਰਨ ਵਾਲੇ ਦਾ ਅਹਿਸਾਨਮੰਦ ਕਿਰਤੱਜ ਹੋਣਾ, ਸੇਵਾ ਦਾ ਭਾਵ ਹੋਣਾ, ਉਸ ਦੇ ਪ੍ਰਤੀ ਵਫ਼ਾਦਾਰ ਹੋਣਾ ਔਰ ਹਰ ਵਕਤ ਉਸਦੀ ਸਹਾਇਤਾ ਮਦਦ ਲਈ ਤਿਆਰ ਪਰ ਤਿਆਰ ਰਹਿਣਾ, ਇਹ ਹੈ ਬਦਲਾ ਚੁਕਾਵ ਉਸ ਉਪਕਾਰ ਕਰਨ ਵਾਲੇ ਦਾ ਜਿਸ ਨੇ ਕਿ ਉਸਦਾ ਉਪਕਾਰ ਕੀਤਾ ਹੈ। ਇਸ ਨੂੰ ਅਸੀਂ ਇਸ ਜਗਤ ਦੇ ਵਿੱਚ ਉਪਕ੍ਰਿਤ ਕਹਿੰਦੇ ਹਾਂ ਕਿ ਕਿਸੇ ਦਾ ਉਪਕਾਰ ਕੀਤਾ ਗਿਆ। ਔਰ ਅਸੀਂ ਕੀ ਦੇਖਦੇ ਹਾਂ, ਇਸ ਵਕਤ ਜੋ ਸਮਾਂ ਚੱਲ ਰਿਹਾ ਹੈ, ਜਿਸ ਦਾ ਉਪਕਾਰ ਕੀਤਾ ਜਾਂਦਾ ਹੈ ਉਹ ਉਪਕਾਰ ਨੂੰ ਭੁੱਲ ਜਾਂਦੇ ਨੇ। ਹੁਣ ਭੁੱਲਣ ਦਾ ਨਿਯਮ ਜੋ ਹੈ ਇਸ ਜਗਤ ਦੇ ਵਿੱਚ ਕਲਯੁਗ ਹੀ ਬੜੇ ਭਰਪੂਰ ਮਾਤਰਾ ਦੇ ਵਿੱਚ ਚੱਲ ਰਿਹਾ ਹੈ, ਔਰ ਜਿਹੜੇ ਭੁੱਲ ਜਾਂਦੇ ਨੇ ਉਸਦਾ ਵੀ ਉਪਾਏ ਰਿਸ਼ੀ ਮੁਨੀਆਂ ਨੇ ਬਿਲਕੁਲ ਸਪਸ਼ਟ ਦਿੱਤਾ ਕਿ ਅਗਰ ਤੂੰ ਭੁੱਲ ਗਿਆ ਹੈ ਤੇ ਤੂੰ ਕਿਰਤਗਨ ਹੈ। ਕਿਰਤਗਨ ਕਹਿੰਦੇ ਨੇ ਪਾਪ ਨੂੰ। ਇਸ ਜਗਤ ਦੇ ਵਿੱਚ ਕਿਰਤਗਨ ਨੂੰ ਪੰਜਾਬੀ ਦੇ ਵਿੱਚ ਲੂਣ ਹਰਾਮੀ ਵੀ ਕਿਹਾ ਜਾਂਦਾ ਕਿ ਲੂਣ ਹਰਾਮੀ ਕੌਣ ਹੈ? ਜਿਸ ਦਾ ਲੂਣ ਖਾਦਾ, ਜਿਸ ਨੇ ਤੇਰੀ ਮਦਦ ਕੀਤੀ ਉਸ ਤੋਂ ਵਿਮੁਖ ਹੋ ਜਾਣਾ, ਉਸ ਦੇ ਵਫ਼ਾਦਾਰ ਨਾ ਹੋਣਾ, ਉਸ ਦੇ ਖਿਲਾਫ਼ ਚੱਲਣਾ, ਸੇਵਾ ਦਾ ਭਾਵ ਤੇ ਦੂਰ ਰਿਹਾ, ਉਸ ਦੇ ਰਸਤੇ ਦੇ ਵਿੱਚ ਰੁਕਾਵਟਾਂ ਖੜੀਆਂ ਕਰਨੀਆਂ। ਇਸ ਦਾ ਮਤਲਬ ਕੀ ਹੈ ਕਿ ਤੂੰ ਕਿਰਤਗਨ ਲੂਣ ਹਰਾਮੀ ਹੈ, ਯਾਨੀ ਕਿ ਲੂਣ ਹਰਾਮੀ ਨੂੰ ਪਾਪ ਦੀ ਸੰਗਿਆ ਦਿੱਤੀ ਜਾਂਦੀ ਹੈ। ਹੁਣ ਪਾਪ ਤੋਂ ਮੁਕਤ ਕਿਵੇਂ ਹੋਏਗਾ? ਉਸਦਾ ਵੀ ਉਪਚਾਰ ਇਸ ਜਗਤ ਦੇ ਵਿੱਚ ਮੌਜੂਦ ਹੈ। ਜਪ ਤਪ ਸੰਯਮ ਇੰਦਰੀ ਸਹਿਤ, ਇੰਦਰੀਆਂ ਨੂੰ ਵਸ ਵਿੱਚ ਕਰ ਕਰ ਐਸੇ ਤਪ ਨੂੰ ਕਮਾਉਣਾ, ਉਸ ਦੇ ਬਾਅਦ ਇਸ ਜਗਤ ਦੇ ਵਿੱਚ ਪਰਉਪਕਾਰ ਪਸ਼ਚਾਤਾਪ ਨੂੰ ਮੁੱਖ ਰੱਖ ਕਰਕੇ, ਯਾਨੀ ਕਿ ਅਗਰ ਕਿਸੇ ਨੇ ਯਾਦ ਕਰਾਤਾ ਕਿ ਕਿਸੇ ਨੇ ਤੇਰਾ ਉਪਕਾਰ ਕੀਤਾ ਸੀ, ਪਸ਼ਚਾਤਾਪ ਹੋ ਗਿਆ, ਤੇ ਇਹਨਾਂ ਵਿਧੀਆਂ ਚੋਂ ਕੋਈ ਵੀ ਤਰੀਕੇ ਨੂੰ ਅਪਣਾ ਕਰਕੇ, ਯਾਨੀ ਕਿ ਦੂਸਰਿਆਂ ਦਾ ਭਲਾ ਕਰਕੇ ਔਰ ਉਸ ਪਹਿਲਾਂ ਕਰਨ ਵਾਲੇ ਦੇ ਪ੍ਰਤੀ ਸੇਵਾ ਦਾ ਭਾਵ ਵਫ਼ਾਦਾਰੀ ਨੂੰ ਲੈ ਕਰਕੇ ਤੂੰ ਆਪਣੇ ਇਸ ਕਿਰਤਗਨਾਂ ਦੇ ਦਾਗ ਨੂੰ ਧੋ ਸਕਦਾ, ਯਾਨੀ ਕਿ ਲੂਣ ਹਰਾਮੀ ਦੀ ਦਿੱਤੀ ਗਈ ਸੰਗਿਆ ਇਸ ਸਮਾਜ ਦੀ ਤੋਂ ਤੂੰ ਬਚ ਸਕਦਾ, ਯਾਨੀ ਕਿਰਤਗੰਦਾ ਤੋਂ ਅਸੀਂ ਬਚ ਸਕਦੇ ਹਾਂ ਉਪਕ੍ਰਿਤ ਹੋਣ ਦੇ ਬਾਵਜੂਦ, ਅਗਰ ਅਸੀਂ ਪਾਪ ਕਮਾ ਲਿਆ ਤਾਂ। ਦੂਸਰੀ ਤਰਫ ਇੱਕ ਮਜ਼ਮੂਨ ਹੋਰ ਹੈ ਇਸ ਦੇ ਨਾਲ। ਇੱਕ ਤਾਂ ਕਿਸੇ ਨੇ ਉਪਕਾਰ ਕੀਤਾ ਬਿਨਾਂ ਮੰਗੇ, ਬਿਨਾਂ ਕਿਸੇ ਦੇ ਕਹੇ, ਆਪਣਾ ਫਰਜ਼ ਸਮਝ ਕੇ, ਇੱਕ ਕਰਜ਼ ਦੇ ਰੂਪ ਦੇ ਵਿੱਚ ਲਿਆ ਜਾਂਦਾ ਹੈ ਇਸ ਜਗਤ ਦੇ ਵਿੱਚ। ਤੋ ਕਰਜ਼ ਦਾ ਜਿਹੜਾ ਅਧਿਕਾਰ ਹੈ ਪਿਛਲੇ ਯੁਗਾਂ ਦੇ ਵਿੱਚ ਸਿਰਫ ਬ੍ਰਾਹਮਣ ਨੂੰ ਸੀ। ਬ੍ਰਾਹਮਣ ਹੀ ਦਾਨ ਲੈਣ ਦਾ ਅਧਿਕਾਰੀ ਸੀ। ਜਿਹੜੇ ਛੱਤਰੀ ਵੈਸ਼ਯ ਔਰ ਸ਼ੂਦਰ ਸਨ ਉਹ ਕਦੀ ਵੀ ਦਾਨ ਨਹੀਂ ਸਨ ਲੈਂਦੇ। ਕਿਉਂ? ਉਸਦਾ ਕਾਰਨ ਕੀ ਕਿ ਛੱਤਰੀ ਨੂੰ ਸਾਰੀ ਉਮਰ ਉਸ ਪਹਿਲੇ ਦਾਨ ਕਰਨ ਵਾਲੇ ਦੇ ਪ੍ਰਤੀ ਵਫ਼ਾਦਾਰ ਹੋਣਾ ਪੈਂਦਾ ਸੀ। ਤੋ ਪਹਿਲੀ ਗੱਲ ਤਾਂ ਉਹ ਕਰਜ਼ ਲੈਂਦੇ ਨਹੀਂ ਸਨ। ਅਗਰ ਲੈਂਦੇ ਸਨ, ਕਿਸੇ ਅਵਸਥਾ ਦੇ ਵਿੱਚ ਸਾਨੂੰ ਕਰਜ਼ ਲੈਣ ਦੀ ਲੋੜ ਪੈ ਵੀ ਗਈ ਤੇ ਉਸ ਕਰਜ਼ ਨੂੰ ਚੁਕਾਇਆ ਜਾ ਸਕਦਾ ਹੈ। ਕਰਜ਼ ਚੁਕਾਉਣਾ ਹੀ ਇਹ ਨਿਯਮ ਹੈ ਸਾਹਿਤ ਸੰਮਤ ਜੋ ਕਿ ਉਪਦੇਸ਼ ਦਿੱਤਾ ਗਿਆ। ਤੇ ਕਹਿੰਦੇ ਨੇ ਜਦ ਤੱਕ ਤੂੰ ਜਿੰਦੇ ਜੀ ਇਸ ਕਰਜ਼ ਨੂੰ ਚੁਕਾ ਨਹੀਂ ਨਾ ਦੇਗਾ ਤਦ ਤੱਕ ਤੇਰਾ ਛੁਟਕਾਰਾ ਨਹੀਂ ਹੋ ਸਕਦਾ। ਔਰ ਫਿਰ ਕਿਸ ਤਰੀਕੇ ਨਾਲ ਹੋਏਗਾ ਅਗਰ ਜਿੰਦੇ ਜੀ ਤੂੰ ਨਹੀਂ ਚੁਕਾਇਆ? ਤੇ ਅਗਲੀਆਂ ਤੁਕਾਂ ਦੇ ਵਿੱਚ ਉਪਦੇਸ਼ ਦਿੰਦੇ ਨੇ ਕਿ ਅਗਲੇ ਜਨਮ ਦੇ ਵਿੱਚ ਆ ਕਰਕੇ ਤੂੰ ਮਾਂ ਬਾਪ ਭੈਣ ਭਾਈ ਸੰਬੰਧ, ਯਾਨੀ ਕਿ ਉਸ ਘਰ ਦੇ ਵਿੱਚ ਬੈਲ ਘੋੜਾ ਊਂਠ ਗਧਾ ਕਿਸੇ ਨਿਚਲੀ ਜੂਨ ਦੇ ਵਿੱਚ ਵੀ ਆ ਕਰਕੇ ਤੈਨੂੰ ਉਸ ਕਰਜ਼ ਦਾ ਭੁਗਤਾਨ ਦੇਣਾ ਪਏਗਾ ਜਿਹੜਾ ਕਿ ਤੂੰ ਇਸ ਪਹਿਲੇ ਵਿਅਕਤੀ ਕੋਲੋਂ ਲਿਆ ਹੈ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ। ਹੁਣ ਉਸ ਤੋਂ ਅੱਗੇ ਉਪਦੇਸ਼ ਦਿੰਦੇ ਨੇ ਕਿ ਅਗਰ ਕੋਈ ਇਸ ਕਰਜ਼ ਤੋਂ ਬਚਣਾ ਚਾਹਵੇ ਤੇ ਉਸਦਾ ਕੀ ਉਪਾਅ ਆ? ਤੇ ਉਸਦਾ ਸਾਰੀਆਂ ਤੁਕਾਂ ਦਾ ਇਹ ਸੰਸਕ੍ਰਿਤ ਦੇ ਸ਼ਲੋਕ ਹਨ ਸ਼ਾਸਤਰਾਂ ਦੇ ਵਿੱਚ। ਇੱਥੇ ਅਗਰ ਸ਼ਲੋਕ ਪੜ੍ਹ ਕੇ ਵਿਆਖਿਆ ਦਿਆਂਗੇ ਤੇ ਕਈ ਘੰਟਿਆਂ ਦੀ ਜ਼ਰੂਰਤ ਪੈ ਜਾਏਗੀ। ਤੇ ਗੁਰੂ ਨਾਨਕ ਸਾਹਿਬ ਸਾਰੀ ਬਾਣੀ ਦਾ ਸਿਰਫ ਨਿਚੋੜ ਹੀ ਸਾਡੀ ਝੋਲੀਆਂ 'ਚ ਤਕਸੀਮ ਕਰਦੇ ਨੇ ਤਾਂ ਕਿ ਅਸੀਂ ਉਸ ਨੂੰ ਥੋੜੇ ਸਮੇਂ ਦੇ ਵਿੱਚ ਲਾਭ ਨੂੰ ਪ੍ਰਾਪਤ ਕਰ ਸਕੀਏ, ਜਾਣਕਾਰੀ ਸਾਨੂੰ ਹਾਸਲ ਹੋ ਸਕੇ। ਯਾਨੀ ਕਿ ਰਿਣ ਦਾ ਬਦਲਾ ਸਿਰਫ ਰਿਣ ਨੂੰ ਚੁਕਾਉਣ ਦੇ ਨਾਲ ਹੈ, ਚਾਹੇ ਜਿੰਦੇ ਜੀ ਚੁਕਾ ਲੈ, ਚਾਹੇ ਅਗਲੇ ਜਨਮਾਂ ਦੇ ਵਿੱਚ ਨਿਚਲੀ ਦੁਨੀਆਂ ਦੇ ਵਿੱਚ ਆ ਕਰਕੇ ਚੁਕਾ, ਇਸ ਦਾ ਕੋਈ ਵੀ ਉਪਾਅ ਨਹੀਂ ਆ। ਪਰ ਉਸ ਦੇ ਬਾਵਜੂਦ ਵੀ ਅਗਰ ਤੇਰੇ ਕੋਲ ਰਿਣ ਨਹੀਂ ਹੈ ਤੇ ਕੁਛ ਉਪਾਅ ਰਿਸ਼ੀ ਮੁਨੀਆਂ ਨੇ ਸਪਸ਼ਟ ਕੀਤੇ ਨੇ। ਉਹ ਕਿਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਤੇਰੇ ਕੋਲ ਅਗਰ ਕੋਈ ਕੀਮਤੀ ਵਸਤੂ ਹੈ, ਮਕਾਨ ਹੈ, ਸੋਨਾ ਹੈ ਜਾਂ ਕੋਈ ਵੀ ਐਸੀ ਕੋਈ ਚੀਜ਼ ਹੈ ਜਿਸ ਨੂੰ ਦੇਣ ਦੇ ਨਾਲ ਤੇਰਾ ਕਰਜ਼ ਉਤਰ ਸਕਦਾ ਹੈ, ਤੇ ਕਹਿੰਦੇ ਨੇ ਅੱਖ ਬੰਦ ਕਰਕੇ ਦੇ ਦੇ। ਉਸ ਦੇ ਨਾਲ ਵੀ ਅਗਰ ਤੇਰਾ ਕਰਜ਼ ਨਹੀਂ ਉਤਰਦਾ ਤੇ ਕਹਿੰਦੇ ਨੇ ਤੂੰ ਉਸ ਨੂੰ ਲਿਖ ਕਰਕੇ ਦੇ ਦੇ ਤਾਂ ਕਿ ਉਸਦੀ ਤਸੱਲੀ ਹੋ ਜਾਏ। अगर उस दे विच भी तसल्ली नहीं होंदी ते कहंदे ने अगर तेरी स्त्री है ते उस स्त्री नू तू बंदर रख दे उस दे पास, और अगर तेरा पुत्र है ते पुत्र नू भी बंधक रख दे या समाज दे विच उस नू वेच करके उस देण वाले दे कर्ज नू चुका दे। अगर उस दे बाद भी देण वाले दी तसल्ली नहीं होंदी, तेरे उत्ते केस करना चाहंदा ते अदालत दे विच पेश होकर के अपने उत्ते डिग्री करवा लै, जज नू कह कि मैं इस दा देणदार हां, मेरे उत्ते डिग्री कर दो। अगर उस दे बाद भी देण वाले दी तसल्ली नहीं होंदी ते कहंदे ने उस दा तू नौकर हो जा, अगर नौकर हो करके उस दे कर्ज नू चुका सकदा ते कहंदे ने फिर भी तू चुका लै। अगर फिर भी देण वाले दी तसल्ली नहीं है, ओ तैनू जेल करवानी चाहंदा है, ते साध संगत जी कहंदे ने तू हसदिया होया जेल नू भी कबूल कर लै, पर एक गल नू याद रखी, भुलिया भी ऐसा काम ना करी कि देण वाले दा प्रतिकार कदी भी ना करी। अगर उसकी तसली नहीं हुई, उसका तू प्रतिकार कीता, ते अगले जन्मा दे विच आकर के तैनू इसका भुगतान देना पेगा। तो कर्ज दा मुक्ति किस तरीके नाल हो सकती है? कर्ज नू चुकाण दे नाल। असी क्या करते हैं? असी देना है दुध नाल धो करके देना है, व्याज समेत देना है। अगर देण वाले दी तसली नहीं हुई, देण वाले दा भजन खादा गया, वह परमार्थी रस्ते तो अलग हो गया, तो उसनू कौन बचाएगा? उसका भुगतान कौन करेगा? विचार करके देख लो, ये सारा भुगतान ऋषि मुनिया ने इस शास्त्रां दे विच बिल्कुल स्पष्ट किया है। यह सीगा कर्ज और उपकार का बदला। हुण रूहानियत दे विच गुरु नानक साहब कहंदे ने इस मिसाल नू तकसीम करके वेख कि किस तरीके दे नाल तू कर रहा है और किस तरीके दे नाल तू छुट सकदा है। उपकार की है? उस अकाल पुरख वासदेव दा इस जीवात्मा नू दित्ती गई दो पैर दी जून बुद्धि तत्व समेत, यह है उपकार उस अकाल पुरख दा सानू दिता होया। ते उपकार दा की बदला चुकाण वास्ते किया गया है? शास्त्रां दे विच ऋषि मुनिया ने की उपदेश दिता सी? विचार करके देखो, वफादारी सेवा दा भाव, ता जन्म जब तक श्वासा दी पूंजी चल रही है उस दे प्रति वफादार रहना, यानी कि जो हुक्म कीता अकाल पुरख गुरु परमात्मा ने इस जगत दे विच आ करके, पल पल उस दे उपर कुर्बान हो जाना, ए सीगा उस दा भुगतान। नहीं तो तू लून हरामी किरतगन बन करके इस जगत दे विचो जाएगा, और अगले जन्म दे विच फिर तू निचली जूनिया दे विच भ्रमण करेगा। यह सीगा असी उस उपकार का बदला दे रहे हैं उस गुरु परमात्मा नू। दूसरी तरफ कर्ज की गल है। कर्ज की सीगा? कर्ज है यह श्वासा की पूंजी। यह श्वासा की पूंजी कर्ज उस अकाल पुरख परमात्मा की उसी नू भेट देनी है। ए दम हीरा लाल है गिन गिन गुर को सौंप। कबीर जी बाणी च बिल्कुल स्पष्ट करते ने, कहते ने दम श्वासा की पूंजी यह कर्ज है तेरे उपर, इस नू हीरा और लाल किया। हीरा और लाल पत्थर ने इस जगत दे विच कीमत हो सकती है, पर इस जीवात्मा दा कुछ भी भला नहीं कर सकते। तो स्वासा दी पूंजी की हैगी है, ए इस तो भी वध के ओ चीज है जड़ी परमात्मा दा रूप ही इस नू दवा सकती है। ते कहंदे ने गिण गिण के, गिण लफज दा इस्तेमाल क्यों कीता? क्योंकि कर्जा जड़ा है गिण के ही चुकाया जा सकता है। ए नहीं है कि किसी ने तोल करके कर्ज दिता और तोल करके तुसी उस नू दिया है, अज तक यह मजबूर नहीं जो पूरा हो सकिया, और इसी कारण असी कर्ज नहीं चुका सके, और अज भी असी इस जन्म दे विच बैठे हैं और भुले बैठे हैं। लेखा कते ना छूटिए खिन खिन भुलन हार, पल पल ए जड़ा कर्ज सी ना, इस श्वासा की पूंजी जड़ी मिली सी, ए पल पल असी उस गुरु परमात्मा नू भेट करनी सी। किस तरीके दे नाल? कि श्वास गिरास ना विसरे सफल मूरत गुर आप। ए रूहानियत दा विषय है, बिल्कुल स्पष्ट कहंदे ने श्वास लैंदे होए और ग्रास यानी के इस मुंह दे विच ग्राई यानी के भोजन लैंदे होए भी तू ए पूंजी नू भुल ना जाई, तेरे उपर कर्ज है तू उस नू पल पल चुकाना है, ताई जा करके तू बख्शिया जाएगा। बख्शण दा केड़ा मजबून सी? इस जगत दे विच जीवात्मा आ करके जदों भी कार व्यवहार करेगी वह छुट नहीं सकती, कुछ ना कुछ उस नू ए पूंजी रास खर्च करनी पेगी। किस जगह? मां दे उपर, बाप दे उपर, संबंधियां दे उपर, इस शरीर दी परवरिश करन वास्ते। अगर शरीर नू रोग लग गया, शरीर दी परवरिश ठीक ना होई, विचार करके देख लो, एक किताब दे विचो स्त्री या पुरुष दी कोई तस्वीर लो और अपनी तस्वीर नू उस तस्वीर दे विच फिट करन दी कोशिश करो, ਇੱਕ ਪਾਸੋਂ ਖਿੱਚ ਕੇ ਲਗਾਓਗੇ ਦੂਸਰੇ ਪਾਸੇ ਨੰਗੀ ਹੋ ਜਾਏਗੀ। ਕਾਰਨ ਕੀ ਹੈ ਕਿ ਅਸੀਂ ਸਰੀਰ ਨੂੰ ਵੀ ਬੇਸ਼ਰੀਰ ਕਰਕੇ ਬੈਠੇ ਹਾਂ ਇਸ ਜਗਤ ਦੇ ਵਿੱਚ, ਤੇ ਇਹ ਸਵਾਸਾਂ ਦੀ ਪੂੰਜੀ ਕਿੱਥੇ ਖਰਚ ਕੀ ਰਹੀ ਹੈ? ਇਸ ਜਗਤ ਦੇ ਵਿੱਚ ਭੋਗ ਔਰ ਵਿਲਾਸ ਦੇ ਉੱਪਰ, ਯਾਨੀ ਕਿ ਇਸ ਜਗਤ ਦੇ ਭੌਤਿਕ ਸੁੱਖਾਂ ਦੇ ਉੱਪਰ ਜਦੋਂ ਵੀ ਇਹ ਰਾਸ ਖਰਚ ਕੀਤੀ ਜਾਂਦੀ ਹੈ, ਉਹ ਲੂਣ ਹਰਾਮੀ ਦੀ ਸੰਗਿਆ ਉਸ ਨੂੰ ਦਿੱਤੀ ਜਾਂਦੀ ਹੈ। ਔਰ ਜਿਹੜਾ ਕੁਝ ਖਰਚ ਜ਼ਰੂਰਤ ਦੇ ਰੂਪ ਵਿੱਚ, ਯਾਨੀ ਕਿ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਇਸ ਜਗਤ ਦੇ ਵਿੱਚ ਕਰਨੀ ਪੈਂਦੀ ਹੈ, ਕੁਝ ਨਾ ਕੁਝ ਖਰਚ ਕਰਨਾ ਪੈਂਦਾ। ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ, ਹਰੇਕ ਦਾਣੇ ਦੇ ਵਿੱਚ ਜੀਵਾਤਮਾ ਮੌਜੂਦ ਹੈ ਔਰ ਆਤਮਾ ਆਤਮਾ ਨੂੰ ਹੀ ਖਾ ਕਰਕੇ ਜਿੰਦਾ ਹੈ, ਤੇ ਇਸ ਦਾ ਭੁਗਤਾਨ ਖਿੰਨ ਖਿੰਨ ਭੁੱਲਣ ਹਾਰ, ਖਿੰਨ ਖਿੰਨ ਅਸੀਂ ਇਹ ਗੁਨਾਹ ਕਰ ਰਹੇ ਹਾਂ। ਇਹ ਗੁਨਾਹ ਜਦ ਤੱਕ ਬਖਸ਼ੇ ਨਹੀਂ ਜਾਣਗੇ ਤਦ ਤੱਕ ਇਹ ਜੀਵਾਤਮਾ ਕਿਤਨੇ ਵੀ ਮਹਾਨ ਤਪ ਕਰ ਲੇ, ਮਹਾਨ ਜਪ ਕਰ ਲੇ, ਕਿਤਨੇ ਵੀ ਮਹਾਨ ਸਤਿਗੁਰਾਂ ਦੇ ਚੱਕਰ ਕੱਟ ਲੇ, ਬਖਸ਼ੀ ਨਹੀਂ ਜਾ ਸਕਦੀ। ਕੌਣ ਬਖਸ਼ਿਆ ਜਾਏਗਾ ਜਿਹੜਾ ਕਿ ਆਪਣੇ ਜੀਂਦੇ ਜੀ ਕਰਜ਼ ਨੂੰ ਚੁਕਾਉਣ ਲਈ ਉਦਮਸ਼ੀਲ ਹੈ ਔਰ ਸੰਸਾਰ ਦੇ ਵਿੱਚ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਕਰਦੇ ਹੋਏ, ਆਪਣੇ ਸੰਸਾਰ ਦਾ ਕਾਰ ਵਿਵਹਾਰ ਕਰਦੇ ਹੋਏ ਜਿਸ ਨੇ ਉਪਕ੍ਰਿਤ ਕੀਤਾ ਹੈ ਉਸ ਦੇ ਪ੍ਰਤੀ ਸਦਾ ਵਫ਼ਾਦਾਰ ਰਹਿੰਦਾ? ਇਸ ਜਗਤ ਦੇ ਵਿੱਚ ਅਗਰ ਅਸੀਂ ਇਹਨਾਂ ਨਿਯਮਾਂ ਨੂੰ ਯਾਦ ਕੀਤਾ ਹੁੰਦਾ, ਗੁਰੂ ਸ਼ਿਸ਼ੇ ਦੀ ਪਰੰਪਰਾ ਦੇ ਵਿੱਚ ਸਮਾਜ ਦੀ ਇਹ ਮਰਿਆਦਾ ਦਿੱਤੀ ਗਈ ਸੀ ਔਰ ਉਸ ਮਰਿਆਦਾ ਦਾ ਅੰਤ ਕੀ ਸੀਗਾ? ਰਾਮ ਕਾ ਰਾਜ, ਰਾਮ ਰਾਜ ਦੀ ਸੰਗਿਆ ਦਿੱਤੀ ਗਈ ਸੀ ਇਸ ਹਿੰਦੁਸਤਾਨ ਨੂੰ। ਅਸੀਂ ਵਿਦੇਸ਼ੀ ਮੁਲਕਾਂ ਦੀ ਗੱਲ ਨਹੀਂ ਕਰ ਰਹੇ, ਇਸ ਜਗ੍ਹਾ ਰਾਮ ਰਾਜ ਕਿਸ ਤਰੀਕੇ ਦੇ ਨਾਲ ਸਥਾਪਿਤ ਹੋ ਗਿਆ? ਕਿਉਂਕਿ ਰਾਮ ਨੇ ਇੱਕ ਗੁਰੂ ਦੇ ਰੂਪ ਦੇ ਵਿੱਚ ਪ੍ਰਜਾ ਆਪਣੀ ਸ਼ਿਸ਼ੇ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਗੁਰੂ ਨੂੰ ਇਹ ਦਿੱਤਾ ਗਿਆ ਕਰਜ਼ ਜਿਹੜਾ ਚੁਕਾ ਸਕਦੇ ਹੋ। ਔਰ ਪ੍ਰਜਾ ਨੇ ਜਦੋਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਿਆ ਸੀ ਤੇ ਅੰਤ ਸਮੇਂ ਦੇ ਵਿੱਚ ਉਹ ਆਪਣੀ ਪੂਰੇ ਰਾਮ ਰਾਜ ਪੂਰੀ ਨਗਰੀ ਨੂੰ ਹੀ ਵਿਸ਼ਨੂੰ ਦਾ ਅਵਤਾਰ ਸਨ ਵਿਸ਼ਨੂਪੁਰੀ ਦੇ ਵਿੱਚ ਲੈ ਗਏ। ਗੁਰੂ ਨਾਨਕ ਸਾਹਿਬ ਜਦੋਂ ਗਏ ਸਨ ਅਯੋਧਿਆ ਦੇ ਵਿੱਚ, ਅਯੋਧਿਆ ਦੇ ਬਨਾਰਸ ਦੇ ਕੋਲ ਹੀ ਇਹ ਜਗ੍ਹਾ ਪੈਂਦੀ ਆ, ਉੱਥੇ ਜਦੋਂ ਉਹਨਾਂ ਨੇ ਵਿਚਰਣ ਕੀਤਾ ਤੇ ਬ੍ਰਾਹਮਣਾਂ ਦੇ ਨਾਲ ਸਵਾਲ ਜਵਾਬ ਹੋਏ ਵੀ ਇਹ ਨਗਰੀ ਸਾਰੀ ਸੁਣਨ ਚ ਆਇਆ ਸੀ ਕਿ ਰਾਮ ਚੰਦਰ ਜੀ ਆਪਣੇ ਨਾਲ ਲੈ ਗਏ ਸੀ, ਪਰ ਇਹ ਮੰਦਰ ਵਗੈਰਾ ਸਭ ਕੁਝ ਮਕਾਨ ਤੇ ਇੱਥੇ ਹੀ ਨੇ। ਤੇ ਉਸ ਲਈ ਬ੍ਰਾਹਮਣ ਜਿਹੜੇ ਨੇ ਫਕੀਰ ਦੇ ਇਸ ਸਵਾਲ ਦੇ ਉੱਪਰ ਹੱਸ ਪਏ। ਉਹਨਾਂ ਨੇ ਕਿਹਾ ਭਾਈ ਕੋਈ ਮੂਰਖ ਹੀ ਸਾਡੇ ਕੋਲ ਆ ਗਿਆ। ਕਹਿਣ ਲੱਗੇ ਵੀ ਉਹ ਤੇ ਚੇਤਨ ਵਸਤੂਆਂ ਨੂੰ ਲੈ ਕਰਕੇ ਗਏ ਸਨ ਸਾਰਿਆਂ ਨੂੰ, ਪਰ ਜੜ ਵਸਤੂਆਂ ਨੂੰ ਆਪਣੇ ਨਾਲ ਥੋੜਾ ਨਹੀਂ ਉਹਨਾਂ ਨੇ ਲਿਜਾਣਾ ਸੀ, ਇਹਨਾਂ ਵਸਤੂਆਂ ਦੀ ਉਹਨਾਂ ਮੁਲਕਾਂ ਦੇ ਵਿੱਚ ਕੋਈ ਲੋੜ ਨਹੀਂ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਵੀ ਥੋੜਾ ਜਿਹਾ ਇਹ ਵੀ ਦੱਸ ਦਿਓ ਕਿ ਉਹ ਆਪਣੀ ਪ੍ਰਜਾ ਨੂੰ ਕਿਉਂ ਲੈ ਕਰਕੇ ਗਏ ਸਨ? ਤੇ ਉਸ ਵਕਤ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਿ ਉਹਨਾਂ ਨੇ ਆਪਣੇ ਗੁਰੂ ਦੇ ਹੁਕਮ ਨੂੰ ਮੰਨਿਆ ਸੀ। ਤੇ ਉਸ ਵੇਲੇ ਫਕੀਰ ਨੇ ਸਵਾਲ ਕੀਤਾ ਵੀ ਅਗਰ ਉਹਨਾਂ ਨੇ ਆਪਣੇ ਗੁਰੂ ਨੇ ਹੁਕਮ ਨੂੰ ਮੰਨ ਕਰਕੇ ਆਪਣਾ ਉਧਾਰ ਕਰਾ ਲਿਆ ਸੀ, ਭਾਵੇਂ ਉਹ ਨਿਚਲੀ ਜੂਨ ਵਿੱਚ ਸਨ, ਉਹਨਾਂ ਨੂੰ ਵੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਆਪਣੇ ਨਾਲ ਵਿਸ਼ਨੂਪੁਰੀ ਚ ਲੈ ਗਏ ਸਨ, ਤੇ ਤੁਹਾਡਾ ਉਧਾਰ ਕਿਸ ਤਰੀਕੇ ਦੇ ਨਾਲ ਹੋਏਗਾ? ਤੁਹਾਡਾ ਗੁਰੂ ਕੌਣ ਹੈ? ਤੁਸੀਂ ਇਹਨਾਂ ਮੂਰਤੀਆਂ ਨੂੰ ਪੂਜ ਰਹੇ ਹੋ, ਇਹਨਾਂ ਪੋਥੀਆਂ ਨੂੰ ਮੱਥੇ ਟੇਕ ਰਹੇ ਹੋ, ਤੇ ਤੁਹਾਡਾ ਉਧਾਰ ਕਿਆ ਬਿਨਾਂ ਗੁਰੂ ਦੇ ਹੀ ਵਿਸ਼ਨੂਪੁਰੀ ਪਹੁੰਚ ਜਾਓਗੇ? ਤੇ ਇਹ ਸੋਚਣ ਦਾ ਮਜਬੂਰ ਹੈ। ਉਸ ਵਕਤ ਗੁਰੂ ਨਾਨਕ ਸਾਹਿਬ ਨੇ ਕਾਫੀ ਸਾਰੀ ਬਾਣੀ ਉਚਾਰਿਤ ਕੀਤੀ ਜਿਸ ਦੇ ਵਿੱਚ ਗੁਰੂ ਦੇ ਭੇਦ ਨੂੰ ਸਪਸ਼ਟ ਕੀਤਾ ਕਿ ਗੁਰੂ ਤਿੰਨ ਤਰੀਕੇ ਦਾ ਹੈ। ਇੱਕ ਤੇ ਉਹ ਹੈ ਜਿਸ ਨੂੰ ਅਸੀਂ ਇਸ ਜਗਤ ਦੇ ਵਿੱਚ ਗਿਆਨੀ ਕਹਿ ਕਰਕੇ ਜਾਣਦੇ ਹਾਂ, ਜਿਹੜੇ ਕਿ ਗਿਆਨ ਨੂੰ ਹਾਸਲ ਕਰ ਚੁੱਕੇ ਨੇ, ਯਾਨੀ ਕਿ ਤੈਰਨਾ ਜਾਣਦੇ ਨੇ, ਤਰ ਕਰਕੇ ਉਸ ਪਾਗਰ ਨੂੰ ਪਾਰ, ਯਾਨੀ ਕਿ ਇਸ ਸੰਸਾਰ ਤੋਂ ਪਾਰ ਨਿਕਲ ਜਾਂਦੇ ਨੇ, ਪਰ ਕਿਸੇ ਦਾ ਉਧਾਰ ਨਹੀਂ ਕਰਦੇ ਨਾ ਉਸ ਦੇ ਕਾਬਿਲ ਨੇ। ਦੂਸਰੇ ਉਹ ਨੇ ਜਿਹੜੇ ਕਿ ਵੇਦ ਸ਼ਾਸਤਰਾਂ ਨੂੰ ਪੜ੍ਹ ਕਰਕੇ ਰਸਤਾ ਤੇ ਦੱਸਦੇ ਨੇ, ਪਰ ਆਪ ਉਸ ਦੇ ਉੱਪਰ ਅਮਲ ਨਹੀਂ ਕਰਦੇ। ਅਸੀਂ ਇਸ ਤੁਕ ਦੇ ਵਿੱਚ ਸਾਰੇ ਹੀ ਆ ਜਾਂਦੇ ਹਾਂ, ਸਾਰੇ ਹੀ ਇੱਥੇ ਗੁਰੂ ਬਣੀ ਬੈਠੇ ਹਾਂ, ਸਾਰੇ ਹੀ ਇਸ ਜਗ੍ਹਾ ਬੈਠ ਕਰਕੇ ਇਸ ਮਾਈਕ ਤੋਂ ਉਪਦੇਸ਼ ਕਰਨਾ ਚਾਹੁੰਦੇ ਹਾਂ, ਦੂਸਰਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ, ਪਰ ਅੱਜ ਤੱਕ ਆਪ ਨਹੀਂ ਪੜ੍ਹੇ। ਤੇ ਕਹਿੰਦੇ ਨੇ ਦੂਸਰੇ ਐਸੇ ਗੁਰੂ ਨੇ ਜਿਹੜੇ ਕਿ ਆਪ ਦੂਸਰਿਆਂ ਨੂੰ ਰਸਤਾ ਦਿੰਦੇ ਨੇ, ਪਰ ਆਪ ਤਰਨਾ ਨਹੀਂ ਜਾਣਦੇ, ਕਾਰਨ ਕਿ ਉਹਨਾਂ ਨੇ ਉਸ ਦੇ ਉੱਪਰ ਅਮਲ ਨਹੀਂ ਕੀਤਾ। ਯਾਨੀ ਕਿ ਉਪਦੇਸ਼ ਦੇ ਦੇਣਾ ਹੈ, ਲੋਭ ਦੇ ਵਿੱਚੋਂ ਨਿਕਲੋ, ਵਿਸ਼ੇ ਵਿਕਾਰਾਂ ਚੋਂ ਨਿਕਲੋ, ਇਹ ਕੌਣ ਦੇਖਣ ਵਾਲਾ ਹੈ ਕਿ ਮੈਂ ਕਿਹੜੇ ਲੋਭ ਦੇ ਵਿੱਚ ਗੋਤੇ ਲਗਾ ਰਿਹਾ। ਯਾਨੀ ਕਿ ਉਪਦੇਸ਼ ਹੀ ਕਰਨਾ ਫੰਦਾ ਫਾਸੀ ਦਾ ਸੰਗਤ ਵਾਸਤੇ ਹੈ, ਸਾਡੇ ਉਪਦੇਸ਼ ਕਰਨ ਵਾਲੇ ਵਾਸਤੇ ਤੋਣੀ ਹੈ। ਤੇ ਸਾਧ ਸੰਗਤ ਜੀ, ਸ੍ਰਿਸ਼ਟੀ ਕੋਈ ਅੰਧੀ ਨਹੀਂ ਹੈ, ਇਹ ਗੱਲਾਂ ਛੁੱਪੀਆਂ ਨਹੀਂ ਰਹਿੰਦੀਆਂ, ਪਤਾ ਲੱਗ ਜਾਂਦੀਆਂ ਨੇ। ਤੇ ਉਸ ਵਕਤ ਉਹ ਸਾਹਮਣੇ ਤੇ ਤੁਹਾਡੇ ਮੁੰਡੀ ਲਾ ਦੇਣਗੇ, ਪਰ ਪਿੱਛੋਂ ਫਿਰ ਤੁਹਾਡੀ ਹੀ ਨਿੰਦਿਆ ਕਰਨਗੇ ਕਿ ਦੂਸਰਿਆਂ ਨੂੰ ਉਪਦੇਸ਼ ਕਰਦਾ ਫਿਰਦਾ ਆਪਣੀ ਔਲਾਦ ਨੂੰ ਸੱਚ ਬੋਲਣਾ ਸਿਖਾ ਹੀ ਨਹੀਂ ਸਕਿਆ। ਇਸ ਵਿਚਾਰ ਕਰਕੇ ਦੇਖ ਲੋ ਤੀਸਰੇ ਗੁਰੂ ਕੌਣ ਨੇ ਜਿਹੜੇ ਕਿ ਨਾਵ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਆਉਂਦੇ ਨੇ, ਆਪ ਵੀ ਤਰਨਾ ਜਾਣਦੇ ਨੇ ਔਰ ਦੂਸਰਿਆਂ ਨੂੰ ਵੀ ਇਸ ਜਗਤ ਦੇ ਵਿੱਚ ਉਦਾਹਰਣ ਦੇ ਕਰਕੇ, ਮਿਸਾਲ ਦੇ ਕਰਕੇ, ਨਿਮਾਣਾ ਬਣਾ ਕਰਕੇ, ਯਾਨੀ ਕਿ ਤੈਰਨਾ ਸਿਖਾ ਕਰਕੇ ਇਸ ਜਗਤ ਤੋਂ ਪਾਰ ਜਾਣ ਦਾ ਤਰੀਕਾ ਦੇ ਦਿੰਦੇ। ਸੋ ਐਸੀਆਂ ਜੂਨਾਂ ਜਣੀਆਂ ਨੇ, ਸਾ ਜੀਵਾਤਮਾ ਜਣੀਆਂ ਨੇ, ਇਹ ਜਨਮ ਮਰਨ ਦੇ ਗੇੜ ਚੋਂ ਨਿਕਲ ਕਰਕੇ ਆਪਣੇ ਘਰ ਪਹੁੰਚ ਜਾਂਦੀਆਂ ਨੇ। ਸੋ ਕੌਣ ਬਖਸ਼ਿਆ ਜਾਏਗਾ, ਬਿਲਕੁਲ ਸਪਸ਼ਟ ਮਜ਼ਬੂਨ ਹੋ ਜਾਂਦਾ। ਅਗਰ ਵੇਦਾਂ ਸ਼ਾਸਤਰਾਂ ਦੀ ਦਿੱਤੀ ਹੋਈ ਇਸ ਸਰਵ ਸੰਮਤ ਨੂੰ ਅਸੀਂ ਧਾਰਨ ਕਰ ਲਈਏ ਤਾਂ ਉਸ ਵਕਤ ਜਿਹੜਾ ਉਪਾਏ ਉਹਨਾਂ ਨੇ ਦਿੱਤਾ ਸੀ ਰਿਣ ਚੁਕਾਉਣ ਦਾ, ਅਗਰ ਸਾਨੂੰ ਗੁਰੂ ਸ਼ਿਸ਼ਯ ਦੀ ਪਰੰਪਰਾ ਅੱਜ ਮੌਜੂਦ ਹੁੰਦੀ, ਅੱਜ ਇਸ ਵਕਤ ਸਿੱਖਿਆ ਦੀ ਜੋ ਪੱਧਤੀ ਚੱਲ ਰਹੀ ਹੈ ਵਿਕਾਰ ਦੇ ਐਸੇ ਰੂਪ ਨੂੰ ਧਾਰਨ ਕਰਕੇ ਬੈਠੀਏ ਵਿਦੇਸ਼ੀ ਪੈਟਰਨ ਦੇ ਉੱਪਰ ਕਿ ਅਸੀਂ ਪਤਿਤ ਨਹੀਂ ਹੋਏ, ਸਾਡਾ ਬੀਜ ਹੀ ਮੂਲ ਤੋਂ ਖਰਾਬ ਹੋ ਚੁੱਕਾ, ਨਸ਼ਟ ਹੋ ਚੁੱਕਾ, ਅਸੀਂ ਚਾਹ ਕਰਕੇ ਵੀ ਇਸ ਬੀਜ ਤੋਂ ਕੁਝ ਹਾਸਲ ਨਹੀਂ ਕਰ ਸਕਦੇ। ਵਿਚਾਰ ਕਰਕੇ ਦੇਖੋ, ਐਟਮ ਬੰਬ ਸੁੱਟਿਆ ਗਿਆ ਸੀ ਕਿਸੇ ਨੇ ਕ੍ਰੋਧ ਦੇ ਵਿੱਚ ਆ ਕਰਕੇ, ਜਿਸ ਜਗ੍ਹਾ ਸੁੱਟਿਆ ਗਿਆ, ਅੱਜ ਵੀ ਇਨਸਾਨ ਦਾ ਬੀਜ ਕਿਤਨਾ ਕਰੂਪ ਰੂਪ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦਾ। ਅਸੀਂ ਚਾਹ ਕਰਕੇ ਵੀ ਕਿਤਨੀ ਵੀ ਸਰਜਰੀ ਕਰ ਲਈਏ ਉਸ ਨੂੰ ਸਰੂਪ ਨਹੀਂ ਬਣਾ ਸਕਦੇ। ਤੇ ਵਿਚਾਰ ਕਰੋ ਕਿ ਸਾਡੇ ਅੰਦਰ ਮਨ ਹਿਰਦੈ ਕ੍ਰੋਧ ਜਲਾਈ ਜੀਓ, ਇਹ ਕ੍ਰੋਧ ਰੂਪੀ ਅਵਗੁਣ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ। ਕਰਜ਼ ਚੁਕਾਉਣਾ ਤੇ ਇੱਕ ਪਾਸੇ ਰਿਹਾ, ਅਸੀਂ ਲੂਣ ਹਰਾਮੀ ਕਿਰਤਗਨ ਬਣੇ ਉਸ ਦੇ ਰਸਤੇ ਦੇ ਵਿੱਚ ਰੋੜੇ ਹੀ ਅਟਕਾਉਣ ਦਾ ਜ਼ਰੀਆ ਬਣੇ ਹੋਏ ਆ, ਤੇ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ। ਤੇ ਕਹਿੰਦੇ ਨੇ ਅਸੀਂ ਜਿਹੜਾ ਛੁਪਾ ਰਹੇ ਹਾਂ ਨਾ, ਉਹ ਇਹੀ ਛੁਪਾ ਰਹੇ ਹਾਂ ਕਿ ਜਿਹੜੀ ਇਹ ਰਿਣ ਦਿੱਤਾ ਗਿਆ ਸੀ ਨਾ ਸਾਨੂੰ ਇਸ ਰੂਹਾਨੀਅਤ ਦੇ ਵਿਸ਼ੇ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਇਹ ਤਾਕਤ ਅਸੀਂ ਖਰਚ ਕਰ ਰਹੇ ਹਾਂ ਸੰਸਾਰ ਦੇ ਭੋਗਾਂ ਦੇ ਉੱਪਰ। ਔਰ ਜਦੋਂ ਭੋਗਾਂ ਦੇ ਉੱਪਰ ਖਰਚ ਕਰਦੇ ਹਾਂ ਤੇ ਫਿਰ ਸਾਨੂੰ ਪਰਦਿਆਂ ਦੀ ਲੋੜ ਪੈਂਦੀ ਹੈ, ਵੱਖਰੇ ਟਾਈਮ ਦੀ ਲੋੜ ਪੈ ਜਾਂਦੀ ਹੈ, ਘੰਟੋਂ ਹੀ ਅਸੀਂ ਸਵਾਲ ਜਵਾਬ ਕਰਦੇ ਹਾਂ। ਕਾਰਨ ਕੀ ਹੈ ਕਿ ਅਸੀਂ ਆਪਣੀ ਕਰਤੂਤਾਂ ਦੇ ਉੱਪਰ ਪਰਦੇ ਪਾਉਣਾ ਚਾਹੁੰਦੇ ਹਾਂ। ਤੇ ਸਾਧ ਸੰਗਤ ਜੀ, ਬੇਸ਼ੱਕ ਇਸ ਜਗਤ ਦੇ ਵਿੱਚ ਪਰਦੇ ਮਿਲ ਜਾਂਦੇ ਨੇ, ਕਾਲੇ ਚਿੱਟੇ ਪਾਸ ਮਿਲ ਜਾਂਦੇ ਨੇ, ਇੱਕ ਪਾਸ ਨਹੀਂ ਮਿਲਦਾ ਜਿਸ ਨੂੰ ਗ੍ਰੀਨ ਪਾਸ ਕਿਹਾ ਜਾਂਦਾ, ਜਿਹੜਾ ਸੱਚਖੰਡ ਵਿੱਚ ਪ੍ਰਵੇਸ਼ ਕਰਨ ਦਾ ਅਧਿਕਾਰੀ ਬਣਾਇਆ ਜਾਂਦਾ। ਤੇ ਵਿਚਾਰ ਕਰਕੇ ਦੇਖ ਲਓ, ਉਹ ਚਿੱਤਰਗੁਪਤ ਜਿਹੜੀ ਤੀਸਰੀ ਅੱਖ ਹੈ ਇਸ ਜਗਤ ਦੇ ਵਿੱਚ ਜੜ ਚੇਤਨ ਸਭ ਨੂੰ ਬੜੇ ਸੂਖਮ ਰੂਪ ਦੇ ਵਿੱਚ ਦੇਖ ਰਹੀ ਹੈ, ਉਸ ਦੇ ਕੋਲੋਂ ਕੋਈ ਵੀ ਕਰਮ ਸਾਡਾ ਬਚ ਨਹੀਂ ਸਕਦਾ। ਅਗਰ ਅਸੀਂ ਆਪਣੇ ਆਪ ਨੂੰ ਬਖਸ਼ਵਾਉਣਾ ਚਾਹੁੰਦੇ ਹਾਂ ਤੇ ਅੱਜ ਦਾ ਮਜ਼ਬੂਨ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਅਗਰ ਤੂੰ ਕਰਜ਼ ਚੁਕਾਉਣਾ ਸ਼ੁਰੂ ਕਰ ਦੇਗਾ ਤੇ ਫਿਰ ਗੁਜ਼ਾਰੇ ਮਾਤਰ ਲਈ ਜੋ ਤੂੰ ਖਰਚ ਕੀਤਾ ਨਾ, ਉਹ ਸਾਧ ਸੰਗਤ ਜੀ ਅਕਾਲ ਪੁਰਖ ਗੁਰੂ ਪਰਮਾਤਮਾ ਅਵਸ਼ ਬਖਸ਼ ਦੇਗਾ ਔਰ ਸਾਨੂੰ ਉਸ ਦੇ ਨਾਲ ਮਿਲਣ ਦੇ ਕਾਬਿਲ ਬਣਾ ਦੇਗਾ। ਚਾਹੇ ਕੋਈ ਪੁੰਨ ਕਰ ਰਿਹਾ, ਚਾਹੇ ਕੋਈ ਦਾਨ ਕਰ ਰਿਹਾ, ਚਾਹੇ ਕੋਈ ਜਪ ਕਰ ਰਿਹਾ, ਚਾਹੇ ਕੋਈ ਪਾਪ ਕਮਾ ਰਿਹਾ, ਇਹ ਪੂੰਜੀ ਜਿਹੜੀ ਖਰਚ ਕੀਤੀ ਗਈ ਹੈ, ਬਖਸ਼ੇ ਬਿਨਾਂ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਹੀ ਨਹੀਂ ਸਕਦੇ। ਯਾਨੀ ਕਿ 24 ਦੇ 24 ਘੰਟੇ ਅਸੀਂ ਅੱਖ ਬੰਦ ਕਰਕੇ ਅਗਰ ਜਪ ਕਰਾਂਗੇ ਤਦ ਵੀ ਬਗੈਰ ਬਖਸ਼ੇ, ਕਿਉਂ? ਇਸ ਸਰੀਰ ਨੂੰ ਚਲਾਉਣ ਵਾਸਤੇ ਜਿਹੜੀ ਜੀਵਾਤਮਾ ਦਾ ਅਸੀਂ ਕਤਲ ਕੀਤਾ ਹੈ ਨਾ, ਉਸ ਦਾ ਭੁਗਤਾਨ ਕਿਨ ਕਿਨ ਲੇਖਾ ਮੰਗੀਏ, ਉਸ ਨੂੰ ਦੇਣਾ ਪਏਗਾ ਔਰ ਉਸ ਨੂੰ ਬਖਸ਼ੇ ਬਗੈਰ ਇਹ ਜੀਵਾਤਮਾ ਪਰ ਬ੍ਰਹਮ ਦੇ ਵੀ ਜਾਣ ਦੇ ਕਾਬਿਲ ਬਣ ਹੀ ਨਹੀਂ ਸਕਦੀ। ਇਸ ਤੋਂ ਵਿਚਾਰ ਕਰਕੇ ਦੇਖ ਲਓ ਕਿਤਨਾ ਸੂਖਮ ਜਾਲ ਰਚਿਆ ਗਿਆ ਔਰ ਅਸੀਂ ਕੈਸੇ ਹੰਕਾਰ ਦੇ ਵਿੱਚ ਹੱਥ ਤੇ ਹੱਥ ਧਰੇ ਕਿਰਤਗਨ ਹੋਏ ਬੈਠੇ ਹਾਂ। ਕੋਈ ਉਪਾਏ ਨਹੀਂ ਕਰਦੇ ਕਿ ਅਸੀਂ ਛੁੱਟਣ ਦਾ ਉਪਾਏ ਕਰ ਲਈਏ, ਲੋਕਾਂ ਨੂੰ ਉਪਦੇਸ਼ ਦੇਣਾ ਅਸੀਂ ਅੱਛਾ ਸਮਝਦੇ ਹਾਂ। ਸੋ ਅੱਜ ਦੇ ਸਪਸ਼ਟ ਦੇ ਬਾਕੀ ਤੁਕਾਂ ਵੀ ਇਸ ਸ਼ਬਦ ਨੂੰ ਸਪਸ਼ਟ ਕਰਦੀਆਂ।
ਵਾਹ ਵੈਰ ਨ ਕਰੀਏ ਕਾਹੂ, ਕਟ ਕਟ ਅੰਤਰ ਬ੍ਰਹਮ ਸਮਾਉ।
ਵਾਹ ਵੈਰ ਨਾ ਕਰੀਏ ਕਾਹੂ, ਕਹਿੰਦੇ ਨੇ ਵੈਰ ਕਿਹਦੇ ਨਾਲ ਕਰਦਾ? ਜੀ ਜੰਤ ਸਭ ਤਿਸਦੇ ਸਭਨਾ ਕਾ ਸੋਈ, ਮੰਦਾ ਕਿਹਨੂੰ ਆਖੀਏ ਜੇ ਦੂਸਰਾ ਹੋਈ। ਜੇ ਉਸ ਅਕਾਲ ਪੁਰਖ ਪਰਮਾਤਮਾ ਵਾਸਦੇਵ ਦੇ ਇਲਾਵਾ ਅਗਰ ਤੇਰੇ ਅੰਦਰ ਜੀ ਜੰਤੂਆਂ ਦੇ ਅੰਦਰ ਜੜ ਚੇਤਨ ਦੇ ਵਿੱਚ ਕੋਈ ਹੋਰ ਹੋਵੇ ਤਾਂ ਤੂੰ ਵੈਰ ਕਰੇ? ਕਹਿੰਦੇ ਨੇ ਉਹ ਵਾਸਦੇਵ ਕੱਟ ਕੱਟ ਦੇ ਵਿੱਚ ਜੰਮਿਆ ਹੋਇਆ, ਇਹ ਪਰਿਭਾਸ਼ਾ ਦੇ ਰਹੇ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ।
ਵਾਸੁਦੇਵ ਜਲ ਥਲ ਗੁਰ ਪ੍ਰਸਾਦ ਗਵਿਆ,
ਕਹਿੰਦੇ ਨੇ ਜਲ ਔਰ ਥਲ ਦੋਨਾਂ ਦੇ ਵਿੱਚ ਉਹ ਆਪ ਮੌਜੂਦ ਹੈ। ਮਤ ਕੋਈ ਜਾਣੇ
कि थल दे विच कोई होर है, जल दे विच कोई होर है, आकाश दे विच कोई होर है, तो सारी सृष्टि अनंत ब्रह्मांड जड़े पैदा होए ने उस अकाल पुरख दे रोम दी एक किरण दे नाल बने ने, और उस दे नाल ही उस किरण दे विच ही ताकत है, प्रकाश और आवाज वाली वो किरण है जिसनु नाम या शब्द क्या है, जिसने सब नु आधार दे रखा है, वही सारी सृष्टि नु चला रहा है, और मनुखे जन्म का उद्देश्य है इस किरण नु प्राप्त कर लेना। यह किरण सारी जड़ चेतन नु आधार देंदी हुई मिलदी कदों है, सिर्फ इंसानी जन्म दे भी 84 लाख जामिया दे भी चाह करके भी असी इस किरण नु प्राप्त करने दे काबिल नहीं बन सकते। इस मनुखे जन्म दे विच भी ये 9 द्वार जड़े कि संसार दे नाल संबंध रखते ने उन्हां दे विच कदी भी नहीं मिलती। ये 9 द्वारा यानी कि संसार चो निकलना सेवा की है, इस शरीर नु संसार दे विचो कढ लेना, इस तो वड्डी मुकम्मल ना ते कोई सेवा है और ना ही उस अकाल पुरख परमात्मा दी इस तो वड्डी कोई पूजा है। जिसने ए सेवा कर ली, जिसने पूजा कर ली, उसका भजन अपने आप ही हो गया, यानी कि इस शरीर नु संसार चो कढ लिया उसने। इस तो वड्डा कोई तप नहीं, इस तो वड्डा कोई जप नहीं, इस तो वड्डा कोई संयम नहीं, और असि ये सारिया चीजा यानी कि इस संसार चो शरीर नु कढन दे अलावा बाकी सब कुछ करन नु तैयार हां, पर इस शरीर नु 9 द्वारियां चो इस कबर चो आत्मा नु कढ़न वास्ते तैयार नहीं हां। ते जिसने इस मजबून नु समझ लिया, कहंदे ने गुर प्रसादी विरला को पा, कोई विरला करोड़ा अरबा चो ही निकलदा है जड़ा गुरु दे उपदेश नु धारण करके इस जगत दे विचो इस संसार दे विचो अपने शरीर नु कढ़न दा काम कर लैंदा। यही होमवर्क है, और ये होमवर्क साध संगत जी किसी डेरे दे विच किसी गुरुद्वारे मंदिर च बैठ के नहीं हो सकदा। ये बगलियां दी भक्ति किस दे अगे कर रहे हो? क्या गुरु परमात्मा समझदा नहीं है कि ये कौन मेरे को ला करके बैठ गए ने? ये केड़े परमार्थी जीवना दे विच रस्ता अटकाउण वास्ते अपनियां शकलां नु उजला करन वास्ते इन्हां शकलां दे पिछे मुकोटियां दे जो कुछ भी है उस गुरु परमात्मा तो छुपया होया नहीं है। और काटट के अंतर की जानत पले पुरे की पीर पर जिन्हां ने गुरमुख दे जरिए गुरमुख दा भाव है सतगुरु गुरु गुरु दे जरिए हरि दा कीर्तन। हुण हरि दा कीर्तन केड़ा इस जगत दे विच कीर्तन दा भी बड़ा वड्डा परम चल रहा। एक पासे निंदिया चल रही है, हुण ए निंदिया करन वालियां नू विशेष मत दे जिया नू सुनो कि तुसी कहंदे हो भाई ए कीर्तन झूठा है, मन बुद्धि और इंद्रिया तक है सानू पर ब्रह्म नहीं ले जा सकता, कोई शक नहीं ए कीर्तन झूठा पर ब्रह्म नहीं ले जा सकता। ते विचार करके देखो तुसी केड़े कीर्तन नू अज तक सुन लिया? 50 साल हो गए सानू धुन लिया, अज तक उस धुन की कोई आवाज किसी नू सुनाई दिती है? ते क्या यह झूठा उपदेश है? क्या झूठा मत चलाया जा रहा? यानी कि असी बाहर ही रहना पसंद किया। कन दे विच अंगूठे देते इशारा सीगा जगत की तरफ अंगूठे देण दा, जगत दी आवाजा नू बंद नहीं किया तो इस कीर्तन नू कदों सुन लवांगे असी? सानू बच्चियां दी आवाजा तोतलियां कितनियां चंगियां लगदियां ने, ईर्षा निंदिया कितनी अच्छी लगती है। सारा सारा दिन असी निंदिया करदे रहंदे आ। इस जगत दे विच फसण दा उपाय इस जीवात्मा नू फसाण लई जन्म ही पक्के करदे रहंदे आ, पर कदी साडा दिल नहीं भरदा। ते कहंदे ने मन दे विचों मैल तां ही उतरदी है जे हरि दे कीर्तन नू सुन लईए। और हरि दा कीर्तन गुरमुख किस नू सुणांदा? साध संगत जी याद रखना ए गुरमुख यानी सतगुरु दे अधीन दा मजबून है, जड़े कर्ज नू चुकांदे ने ना उन्हां दा ही लेखा माफ करके ए कीर्तन सुनाया जांदा। बाकी जवानी जमा खर्च लखां नू ही दे ते लखां नहीं अमृत चक ले, विचार करके देख लो अमृत दा ते गुणा अमर कर देना, जीवे जींदे जी उस परमात्मा दे नाल मिलन दे काबिल बना देना। लखां ही ने अमृत चक ले, विचार करके देखो उन्हां कोल बैठ के देखो, पुछो कोई तुहाडे अंदरों विषय विकार खत्म हो गए क्या? उस किरण नू तुसी देखिया दर्शन कीते ने सब बगलां झाकदे नजर आणगे, चाहे किसी ने नाम लिया है, चाहे किसी ने अमृत छकिया, चाहे किसी ने किसी भी मत या धर्म नू धारण किया। संतां ने बिल्कुल स्पष्ट उपदेश दिता है, वह कहंदे ने ना धर्म बदलण की जरूरत है, ना कोई देश छड्डण की जरूरत है, ना परिवार दे विच कोई विशेष जात नू धारण करना। कारण की है कि यह सब किचड़ है, जदों भी जीवात्मा पैदा होगी किसी ना किसी घर दे विच किसी ना किसी देश मजहब कौम नू धारण करके ही पैदा होगी, असि इस किचड़ तो बच नहीं सकते। ते विचार करके देख लो अगर उन्होंने कोई नवा मत या धर्म देना हुंदा ते क्या एक किचड़ चो कढ के दूए किचड़ च फसाना सी? कैदी ते कैदी है, हां ये हो सकता है, सी क्लास तो बी क्लास मिल गई, बी तो ए मिल गई, रहा कैदी का कैदी, पर असि कैद तो छुट्टन का उपाय करना नहीं चाहते, कैद दे विच फसना चाहते हो, ਕੋਈ ਵਾਹਿਗੁਰੂ ਕਹਿੰਦਾ ਸੀ ਸਵਾਮੀ ਕਹਿਣ ਲੱਗ ਗਿਆ, ਅੱਲਾ ਕਹਿੰਦਾ ਸੀਗਾ ਰਾਮ ਰਾਮ ਕਹਿਣ ਲੱਗ ਪਿਆ। ਤੇ ਇਹ ਧੜ ਬਦਲਣੇ ਨਾਲ ਕਿਸੇ ਨੂੰ ਵੀ ਕੁਛ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਸਭ ਉਸ ਅਕਾਲ ਪੁਰਖ ਪਰਮਾਤਮਾ ਦੇ ਹੀ ਰੱਖੇ ਹੋਏ ਲਫ਼ਜ਼ੀ ਨਾਮ ਨੇ। ਲਫ਼ਜ਼ੀ ਨਾਮਾਂ ਦਾ ਸਿਰਫ ਇੱਕ ਇਤਨਾ ਹੀ ਕੰਮ ਹੈ ਕਿ ਉਸ ਨੂੰ ਪੁਕਾਰ ਸਕੀਏ, ਉਸ ਨੂੰ ਯਾਦ ਕਰ ਸਕੀਏ, ਉਸ ਤੋਂ ਅੱਗੇ ਕੋਈ ਵੀ ਗੱਲ ਨਹੀਂ। ਉਸ ਤੋਂ ਅੱਗੇ ਦਾ ਸਾਰਾ ਮਜ਼ਮੂਨ ਹੋਈ ਹੈ ਕਰਜ਼ ਨੂੰ ਚੁਕਾਉਣਾ, ਆਪਣੀ ਜ਼ਿੰਦਗੀ ਦੇ ਵਿੱਚ ਵਿਸ਼ੇ ਵਿਕਾਰਾਂ ਚੋਂ ਨਿਕਲਣਾ। ਤੋ ਸੰਤਾਂ ਨੇ ਤੇ ਸਾਰੀ ਗੱਲ ਜਿਹੜੀ ਹੈ ਬਿਲਕੁਲ ਸਪਸ਼ਟ ਖੋਲ ਕਰਕੇ ਦੱਸੀ ਸੀ, ਪਰ ਅਸੀਂ ਉਹਨਾਂ ਦੇ ਜਾਣ ਦੇ ਬਾਅਦ ਮਤ ਔਰ ਧਰਮ ਚਲਾ ਕਰਕੇ ਕੁਛ ਵਿਸ਼ੇਸ਼ ਕਿਰਿਆ ਨੂੰ ਅਪਣਾ ਕਰਕੇ ਇਹ ਸੋਚ ਲੈਂਦੇ ਹਾਂ ਕਿ ਸਾਡਾ ਕਰਜ਼ ਚੁੱਕ ਗਿਆ, ਸਾਡੀ ਬੰਦ ਖਲਾਸੀ ਹੋ ਗਈ। ਅਸੀਂ ਇਤਨੇ ਵੱਡੇ ਭਰਮ ਦੇ ਵਿੱਚ ਬੈਠੇ ਹਾਂ, ਬੈਠੇ ਕਾਲ ਦੇ ਮੂੰਹ ਚ ਹਾਂ, ਪਰ ਸਮਝ ਕਰਕੇ ਬੈਠੇ ਹਾਂ ਕਿ ਅੱਖ ਬੰਦ ਹੁੰਦੇ ਹੀ ਸਤਿਗੁਰੂ ਆਣਗੇ ਸਾਨੂੰ ਸੱਚਖੰਡ ਲੈ ਜਾਣਗੇ। ਸਾਧ ਸੰਗਤ ਜੀ, ਸੱਚਖੰਡ ਔਰ ਗੁਰੂ ਦਾ ਮਜ਼ਮੂਨ ਉਹਨਾਂ ਵਾਸਤੇ ਹੀ ਹੈ ਜਿਨ੍ਹਾਂ ਨੇ ਜਿੰਦੇ ਜੀ ਕਰਜ਼ ਨੂੰ ਚੁਕਵਾਇਆ। ਅਗਰ ਜਿੰਦੇ ਜੀ ਕਰਜ਼ ਨੂੰ ਚੁਕਾਇਆ ਨਹੀਂ ਤੇ ਲੂਣ ਹਰਾਮੀਆਂ ਵਾਸਤੇ ਇਹ ਸਾਰਾ ਮਜ਼ਮੂਨ ਜਿਹੜਾ ਕੁਛ ਵੀ ਅਰਥ ਨਹੀਂ ਰੱਖਦਾ। ਯਾਨੀ ਕਿ ਕਰੋਨਾ ਯੁਗ ਤੱਕ ਇਹਨਾਂ ਸਤਸੰਗਾਂ ਨੂੰ ਸੁਣਦੇ ਰਹੋ, ਸਤਸੰਗ ਸੁਣ ਕੇ ਕੋਈ ਪਾਰ ਨਹੀਂ ਹੋਇਆ, ਪਾਰ ਉਹੀ ਹੋਇਆ ਜਿਸਨੇ ਅਮਲ ਕਰ ਲਿਆ। ਉਸੇ ਤਰੀਕੇ ਨਾਲ ਬਾਣੀ ਨੂੰ ਪੜ੍ਹ ਕੇ ਕੋਈ ਪਾਰ ਨਹੀਂ ਹੋਇਆ, ਜਿਸਨੇ ਅਮਲ ਕਰ ਲਿਆ ਉਹ ਪਾਰ ਹੋ ਗਿਆ। ਔਰ ਅਮਲੀ ਦੀ ਕੁਰਸੀ ਇਸ ਜਗ੍ਹਾ ਤੇ ਅੱਜ ਤੱਕ ਬਾਣੀ ਨਹੀਂ ਸਕੀ। ਔਰ ਅਸੀਂ ਸਾਰਿਆਂ ਨੇ ਕਰਨਾ ਕੀ ਹੈ? ਅਮਲੀ ਬਣਨਾ ਹੈ ਕਰਜ਼ ਚੁਕਾ ਕਰਕੇ। ਕਰਜ਼ ਨਹੀਂ ਚੁਕਾਵਾਂਗੇ ਤੇ ਅਗਲੇ ਜਨਮਾਂ ਚ ਆਉਣਾ ਪਏਗਾ। ਜਿਤਨੇ ਮਰਜ਼ੀ ਮਹਾਨ ਨਾਮ ਜਾਂ ਕਿ ਅੰਮ੍ਰਿਤ ਛਕ ਲਈਏ, ਕੁਛ ਵੀ ਨਹੀਂ ਜੇ ਹੋਣ ਵਾਲਾ।
ਵਰਨ ਚਿੰਨ ਸਗਲੇ ਤੇਰੇ ਤਾਂ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ।
ਵਰਨ ਔਰ ਚਿੰਨ ਤੋਂ ਅਲੱਗ ਹੈ ਉਹ ਵਾਸਦੇਵ ਅਕਾਲ ਪੁਰਖ, ਯਾਨੀ ਕਿ ਨਾ ਤੇ ਉਸਦੀ ਕੋਈ ਜਾਤ ਹੈ, ਨਾ ਹੀ ਕੋਈ ਰੂਪ ਰੇਖ ਆਕਾਰ ਹੈ ਉਸਦਾ। ਤੇ ਕੌਣ ਹੈ? ਹਰ ਹਰ ਗੁਰਮੁਖ ਜੋ ਕਹਿਤਾ। ਅਗਰ ਪਹਿਲਾ ਹਰੀ ਅਕਾਲ ਪੁਰਖ, ਦੂਸਰਾ ਹਰੀ ਗੁਰਮੁਖ, ਯਾਨੀ ਕਿ ਸਤਿਗੁਰੂ ਨੇ ਅਗਰ ਜੋ ਕੁਛ ਉਪਦੇਸ਼ ਦਿੱਤਾ, ਅਗਰ ਇਹ ਜੀਵਾਤਮਾ ਉਸ ਉਪਦੇਸ਼ ਨੂੰ ਧਾਰਨ ਕਰ ਲੇ ਤੇ ਉਹ ਜੀਵਾਤਮਾ ਵੀ ਵਰਣ ਔਰ ਚਿੰਨ ਤੋਂ ਬਾਹਰ ਨਿਕਲ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਉਹ ਪਰਮਾਤਮਾ ਸਭ ਦੇ ਵਿੱਚ ਰਹਿੰਦਾ ਹੋਇਆ ਵੀ ਅਲਿਪਤ ਹੈ, ਸਭ ਤੋਂ ਅਲੱਗ ਵਰਣ ਚਿੰਨ ਤੋਂ ਅਲੱਗ, ਉਹ ਜੀਵਾਤਮਾ ਵੀ ਇਸ ਜਗਤ ਦੇ ਵਿੱਚ ਨਜ਼ਰ ਤੇ ਆਉਂਦੀ ਹੈ, ਦੇਖਣ ਵਿੱਚ ਨਜ਼ਰ ਦ੍ਰਿਸ਼ਟੀਗੋਚਰ ਵੀ ਆਉਂਦੀ ਹੈ, ਪਰ ਅਸਲ ਦੇ ਵਿੱਚ ਅੰਦਰੋਂ ਉਸ ਪਰਮਾਤਮਾ ਦੇ ਵਿੱਚ ਵਰਣ ਚਿੰਨ ਤੋਂ ਰਹਿਤ ਜਿਸ ਜਗ੍ਹਾ ਉਹ ਮੌਜੂਦ ਹੈ, ਉਸੀ ਦੇ ਵਿੱਚ ਲੀਨ, ਉਸੀ ਜਗ੍ਹਾ ਤੇ ਰਹਿੰਦੀ ਹੈ।
ਲੇਖੇ ਕਤੇ ਨਾ ਛੂਟੀਏ ਕਿਨ ਕਿਨ ਪੂਲਨ ਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰੇ ਉਤਾਰ।
ਅਸੀਂ ਪਲ ਪਲ ਹਰ ਘੜੀ ਜਿਹੜਾ ਗੁਨਾਹ ਕਰ ਰਹੇ ਹਾਂ ਉਸ ਪਰਮਾਤਮਾ ਤੋਂ ਵਿਮੁਖ ਹੋ ਕਰਕੇ, ਉਸ ਦੇ ਨਾਲ ਬੇਰਖੀ ਕਰਕੇ, ਉਸ ਦੇ ਨਾਲ ਗੱਦਾਰੀ ਕਰਕੇ, ਯਾਨੀ ਕਿ ਸੇਵਾ ਦਾ ਕੋਈ ਭਾਵ ਨਹੀਂ ਉਸਦੀ ਸਤਸੰਗ ਤੋਂ ਚਲਾਈ ਜਾ ਰਹੀ, ਇਸ ਕਿਰਿਆ ਦੇ ਵਿੱਚ ਵੀ ਅਸੀਂ ਰੁਕਾਵਟ ਹੀ ਖੜੀ ਕਰ ਰਹੇ ਹਾਂ, ਤੇ ਵਿਚਾਰ ਕਰਕੇ ਦੇਖ ਲਓ ਕਿਸ ਤਰੀਕੇ ਦੀਆਂ ਭਿਆਨਕ ਰੁਕਾਵਟਾਂ ਖੜੀਆਂ ਕਰਨ ਦੇ ਬਾਅਦ ਅਸੀਂ ਇਸ ਲੇਖੇ ਤੋਂ ਬਚ ਸਕਦੇ ਹਾਂ। ਇਹ ਵਿਚਾਰ ਕਰਨ ਦਾ ਮਜ਼ਮੂਨ ਹੈ। ਜਿਹੜੀ ਸੰਗਤ ਵਿਚਾਰ ਕਰੇਗੀ, ਇਸ ਨੂੰ ਧਾਰਨ ਕਰੇਗੀ, ਉਹੀ ਕਰਜ਼ੇ ਨੂੰ ਚੁਕਾਏਗੀ, ਔਰ ਕਰਜ਼ਾ ਚੁਕਾਉਣ ਵਾਲਾ ਹੀ ਛੁੱਟ ਸਕਦਾ। ਬਗੈਰ ਉਸਦੇ ਬਖਸ਼ੇ ਕੋਈ ਜਾ ਨਹੀਂ ਸਕਦਾ, ਤੇ ਬਖਸ਼ਿਆ ਹੋ ਹੀ ਜਾਏਗਾ ਜਿਹੜੇ ਕਰਜ਼ ਨੂੰ ਚੁਕਾਉਣ ਦੀ ਕੋਸ਼ਿਸ਼ ਕਰਦਾ।
ਲੂਣ ਹਰਾਮੀ ਗੁਨੇਗਾਰ ਬੇਗਾਨਾ ਲਪਮਤ।
ਲੂਣ ਹਰਾਮੀ ਕਿਰਤਗਨ, ਯਾਨੀ ਕਿ ਉਪਕ੍ਰਿਤ ਹੋਣ ਦੇ ਬਾਅਦ, ਇਹ ਮਨੁੱਖੀ ਜੂਨ ਲੈਣ ਦੇ ਬਾਅਦ ਅਸੀਂ ਉਸ ਤੋਂ ਵਿਮੁਖ ਹੋ ਕਰਕੇ ਬੈਠੇ ਹਾਂ, ਉਸ ਨੂੰ ਲੂਣ ਹਰਾਮੀ ਜਾਂ ਕਿਰਤਗਨ ਕਿਹਾ ਗਿਆ। ਕਿਰਤਗਨ ਕੀ ਹੈ? ਗੁਨਾਹਗਾਰ, ਯਾਨੀ ਕਿ ਇੱਕ ਗੁਨਾਹ ਹੈ। ਗੁਨਾਹ ਕੈਸਾ ਹੈ? ਵਿਚਾਰ ਕਰਕੇ ਦੇਖ ਲਓ ਕਿ ਬੇਗਾਨਾ, ਯਾਨੀ ਕਿ ਬੇਗਾਨੇ ਹੋਏ ਆ, ਉਸ ਪਰਮਾਤਮਾ ਤੋਂ ਦੂਰ ਹੋ ਕਰਕੇ ਬੈਠੇ ਆ, ਉਸ ਨੂੰ ਅਸੀਂ ਯਾਦ ਨਹੀਂ ਕਰਦੇ, ਉਸ ਦੇ ਪ੍ਰਤੀ ਸਾਡੀ ਕੋਈ ਆਸਕਤੀ ਨਹੀਂ। ਕਹਿੰਦੇ ਨੇ ਅਲਪਮਤ, ਅਲਪਮਤ ਕਹਿੰਦੇ ਨੇ ਓਛੀ ਮਤ, ਯਾਨੀ ਕਿ ਪੁੱਠੀ ਮਤ ਨੂੰ ਧਾਰਨ ਕੀਤਾ। ਪੁੱਠੀ ਮਤ ਕਿਉਂ ਹੈ? ਕਿਉਂਕਿ ਬੁੱਧੀ ਇਸ ਵਕਤ ਜੋ ਹੈ ਮਨ ਦੇ ਅਧੀਨ ਕਰ ਰਹੀ ਹੈ। ਜਦ ਤੱਕ ਮਨ ਦੇ ਅਧੀਨ ਇਹ ਕੰਮ ਕਰੇਗੀ, ਇਹ ਓਛੀ ਮਤ ਹੀ ਰਹੇਗੀ, ਔਰ ਅਸੀਂ ਲੂੜ ਹਰਾਮੀ ਕਿਰਤਗਨ ਗੁਨਾਹਗਾਰ ਹੀ ਬਣੇ ਰਹਾਂਗੇ। ਉਸ ਤੋਂ ਅਗਰ ਅਸੀਂ ਬਚਣਾ ਚਾਹੁੰਦੇ ਹਾਂ ਤੇ ਇਸ ਮਤ ਨੂੰ ਸਾਨੂੰ ਉਸ ਪਰਮਾਤਮਾ ਯਾਨੀ ਕਿ ਅੰਸ਼ ਆਤਮਾ ਦੇ ਅਧੀਨ ਕਰਨਾ ਪਏਗਾ।
ਜਿਉ ਪਿੰਡ ਜਿਨ ਸੁਖ ਦੀਏ ਤਾਂ ਨਾ ਜਾਣਤ ਤਤ।
ਜਿਉ ਪਿੰਡ ਜਿਨ ਸੁਖ ਦੀਏ, ਜਿਉ ਪਿੰਡ, ਜਿਉ ਕਹਿੰਦੇ ਨੇ ਆਤਮਾ ਨੂੰ, ਆਤਮਾ ਪਰਮਾਤਮਾ ਦਾ ਅੰਸ਼ ਹੈ, ਪ੍ਰਾਣ ਸ਼ਕਤੀ ਉਸਦੀ ਦਿੱਤੀ ਹੋਈ ਹੈ, ਸਰੀਰ ਯਾਨੀ ਕਿ ਪਿੰਡ ਦਿੱਤਾ, ਇਹ ਸਰੀਰ ਦਿੱਤਾ ਔਰ ਸਰੀਰ ਦੇ ਸੁਖ ਦਿੱਤੇ। ਕਹਿੰਦੇ ਨੇ ਇਹ ਸਾਰਾ ਕੁਝ ਹਾਸਲ ਕਰਨ ਦੇ ਬਾਅਦ ਵੀ ਤਾਂ ਨਾ ਜਾਣਤ ਤਤ। ਤਤ ਕਹਿੰਦੇ ਨੇ ਉਸ ਪਰਮਾਤਮਾ ਨੂੰ, ਕਹਿੰਦੇ ਨੇ ਉਸ ਪਰਮਾਤਮਾ ਨੂੰ ਵਾਸਦੇਵ ਨੂੰ ਭੁੱਲ ਕਰਕੇ ਬੈਠਾ। ਇਹ ਕਿਰਤਗਨ ਦੀ ਸੰਗਿਆ ਉਹਨਾਂ ਨੇ ਬਿਲਕੁਲ ਸਪਸ਼ਟ ਕੀਤੀ ਹੈ, ਜਿਹੜੀ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਚ ਸਪਸ਼ਟ ਕਰਤੀ ਸੀ।
ਲਾਹਾ ਮਾਇਆ ਕਾਰਨੀ ਦੇ ਦਿਸ ਟੂੰਡਨ ਜਾਈ।
ਮਾਇਆ ਰੂਪੀ ਲਾਭ ਨੂੰ ਪ੍ਰਾਪਤ ਕਰਨ ਵਾਸਤੇ ਕਹਿੰਦੇ ਨੇ ਦਸਾਂ ਦਿਸ਼ਾ ਚ ਦੌੜਦਾ ਫਿਰਦਾ ਇਸ ਜਗਤ ਦੇ ਵਿੱਚ, ਬਹੁਤ ਸਾਰੀਆਂ ਜੀਵਾਤਮਾਂ ਮੌਜੂਦ ਨੇ ਜਿਹੜੀਆਂ ਨਾਸ਼ਤਾ ਇੱਕ ਮੁਲਕ ਵਿੱਚ ਕਰਦੀਆਂ ਨੇ, ਲੰਚ ਦੂਸਰੇ ਮੁਲਕ 'ਚ, ਔਰ ਡਿਨਰ ਉਹਨਾਂ ਦਾ ਕਿਸੇ ਤੀਸਰੇ ਮੁਲਕ ਵਿੱਚ ਹੁੰਦਾ। ਹੁਣ ਵਿਚਾਰ ਕਰਕੇ ਦੇਖ ਲਓ ਕਿਤਨਾ ਹੀ ਧਨ ਉਹਨਾਂ ਨੇ ਇਕੱਤਰਿਤ ਕਰ ਲਿਆ, ਕਿਤਨੇ ਸਾਧਨ ਇਕੱਤਰਿਤ ਕਰ ਲਏ, ਕਿਤਨਾ ਮਾਨ ਸਨਮਾਨ ਪ੍ਰਾਪਤ ਕਰ ਲਿਆ। ਕਿਆ ਇਹ ਸਾਰਾ ਕੁਝ ਅੰਤ ਸਮੇਂ ਦੇ ਵਿੱਚ ਕੰਮ ਆਏਗਾ, ਜਿਸਲੇ ਆਖਰੀ ਖਿੰਨਵੇਂ ਭਈ ਪਰਾਈ ਇੱਕ ਖਿੰਨ ਦੇ ਵਿੱਚ ਜਦੋਂ ਆਖਰੀ ਵੇਲਾ ਆਉਣਾ, ਇਹ ਸਭ ਕੁਝ ਪਰਾਇਆ ਹੋ ਜਾਣਾ, ਔਰ ਉਸਨੂੰ ਪਰਾਏ ਹੋ ਜਾਣ ਵਾਲੀ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਉਹ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦੌੜ ਹੀ ਭੱਜੀ ਫਿਰਦਾ।
ਦੇਵ ਨਿਹਾਰ ਦਾਤਾਰ ਪ੍ਰਭ ਨਿਮਕ ਨਮਨੇ ਬਸਾਈ,
ਦੇਵਣ ਵਾਲਾ ਉਹ ਦਾਤਾਰ ਪਰਮਾਤਮਾ ਹੈ। ਕਹਿੰਦੇ ਨੇ ਇੱਕ ਪਲ ਇੱਕ ਘੜੀ ਲਈ ਵੀ ਤੂੰ ਆਪਣੇ ਅੰਤਰ ਦੇ ਵਿੱਚ ਉਸਨੂੰ ਵਸਾਉਂਦਾ ਨਹੀਂ, ਯਾਨੀ ਕਿ ਜਿਹੜੀ ਪ੍ਰਾਣ ਸ਼ਕਤੀ ਮਿਲੀ ਸੀ ਉਹ ਸਾਰੀ ਦੀ ਸਾਰੀ ਸੰਸਾਰ ਵਸਤੂ ਔਰ ਸੰਬੰਧਾਂ ਦੇ ਭੋਗਾਂ ਦੇ ਵਿੱਚ ਹੀ ਤੂੰ ਖਰਚ ਕਰੀ ਜਾ ਰਿਹਾ, ਤੇਰਾ ਉਧਾਰ ਕਿਸ ਤਰ੍ਹਾਂ ਹੋ ਸਕਦਾ।
ਲਾਲਚ ਝੂਠ ਬਿਕਾਰ ਮੋਈਆਂ ਸੰਪੇ ਮਨ ਮੋਹਾ,
ਲਾਲਚ ਮੋਹ ਬਿਕਾਰ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਇਕੱਤਰਿਤ ਕਰ ਰਿਹਾ। ਮਨ ਵਿੱਚ ਕਿਹੜੀ ਦੌਲਤ ਇਕੱਠੀ ਕੀਤੀ ਜਾ ਰਹੀ ਹੈ? ਵਿਕਾਰਾਂ ਦੀ। ਵਿਕਾਰ ਕਿਹੜੇ ਨੇ? ਚਾਹੇ ਕੋਈ ਕਾਮ ਦਾ ਹੈ, ਚਾਹੇ ਲੋਭ ਦਾ ਹੈ ਜਾਂ ਕਾਮ ਦਾ ਹੈ, ਯਾਨੀ ਕਿ ਮਮਤਾ ਦੇ ਅਧੀਨ ਆ ਕਰਕੇ ਇਸ ਜਗਤ ਦੇ ਵਿੱਚ ਜੋ ਕੁਛ ਵੀ ਅਸੀਂ ਵਸਤੂ ਜਾਂ ਸੰਬੰਧ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪ੍ਰਾਪਤ ਕਰਨ ਲਈ ਕਈ ਤਰੀਕੇ ਦੀਆਂ ਵਿਧੀਆਂ ਅਪਣਾਉਂਦੇ ਹਾਂ, ਇਹ ਸਾਰੀਆਂ ਵਿਧੀਆਂ ਜਿਹੜੀਆਂ ਨੇ ਮਨ ਦੇ ਵਿੱਚ ਇਕੱਤਰਿਤ ਹੁੰਦੀਆਂ ਰਹਿੰਦੀਆਂ ਨੇ, ਔਰ ਆਖਰੀ ਸਮੇਂ ਦੇ ਵਿੱਚ ਇਹ ਦੌਲਤ ਤਾਂ ਨਾਲ ਜਾਂਦੀ ਨਹੀਂ, ਪਰ ਇਹ ਵਿਧੀਆਂ ਸਾਡੇ ਨਾਲ ਚੱਲਦੀਆਂ ਨੇ। ਸਾਧ ਸੰਗਤ ਜੀ, ਇਹ ਵਿਧੀ ਤੋਂ ਕੋਈ ਬਚ ਨਹੀਂ ਸਕਦਾ। ਜਿਸ ਢੰਗ ਦੇ ਨਾਲ ਇਹ ਮਾਇਆ ਸੰਬੰਧ ਕਮਾਏ ਹੁੰਦੇ ਨੇ, ਸੰਬੰਧ ਕੋਲ ਬੈਠੇ ਤਮਾਸ਼ਾ ਦੇਖਦੇ ਨੇ, ਕਾਢੋ ਕਾਢੋ ਕਰਦੇ ਨੇ, ਜੇ ਸਾਹ ਨਿਕਲ ਜਾਂਦਾ ਇੱਕ ਪਲ ਦੇ ਰਹੇ ਵੀ ਉਹ ਇਸਤਰੀ ਪੁਰਸ਼ ਕੋਈ ਵੀ ਆਪਣੇ ਘਰ ਉਸ ਮੁਰਦੇ ਨੂੰ ਰੱਖਣ ਲਈ ਤਿਆਰ ਨਹੀਂ ਹੈ। ਕਹਿੰਦੇ ਨੇ ਕਾਢੋ, ਲੈ ਚਲੋ ਇਸ ਨੂੰ, ਜਿਤਨੀ ਵੀ ਜਲਦੀ ਹੋ ਸਕੇ ਇਸ ਦਾ ਸੰਸਕਾਰ ਕਰ ਦੋ। ਵਿਚਾਰ ਕਰਕੇ ਦੇਖ ਲਓ ਅਸੀਂ ਉਹਨਾਂ ਦੇ ਨਾਲ ਹੀ ਪਿਆਰ ਕਰਦੇ ਹਾਂ, ਔਰ ਅੰਤ ਦੇ ਵਿੱਚ ਇਹਨਾਂ ਨੂੰ ਕਾਇਮ ਕਰਨ ਵਾਸਤੇ ਜਿਹੜੇ ਤਰੀਕੇ ਅਪਣਾਏ ਸੀ ਨਾ, ਉਹਨਾਂ ਨੂੰ ਪਾਪ ਦੀ ਸੰਗਿਆ ਦਿੱਤੀ ਜਾਂਦੀ ਹੈ, ਔਰ ਉਹ ਪਾਪਾਂ ਦੀ ਗੰਢ ਜਿਹੜੀ ਹੈ ਤੇਰੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ। ਉਹਨਾਂ ਤੋਂ ਤੂੰ ਬਚ ਨਹੀਂ ਸਕਦਾ, ਔਰ ਜੋ ਕੁਝ ਤੂੰ ਹਾਸਲ ਕੀਤਾ ਸੀ ਉਹ ਤੇਰੇ ਨਾਲ ਨਹੀਂ ਚੱਲਦਾ, ਤੇ ਤੂੰ ਬਖਸ਼ਿਆ ਕਿਵੇਂ ਜਾਏਗਾ ਭਾਈ?
ਲੰਪਟ ਚੋਰ ਨਿੰਦਕ ਮਹਾ
ਤਿੰਨ ਸੰਗ ਬਿਹਾਰ, ਲੰਪਟ ਚੋਰ ਨਿੰਦਕ ਮਹਾ, ਜਿਹੜੇ ਸਾਰਾ ਦਿਨ ਨਿੰਦਿਆ ਹੀ ਕਰਦੇ ਰਹਿੰਦੇ ਨੇ, ਪਰਮਾਰਥੀ ਜੀਵਨਾਂ 'ਚ ਰਸਤਿਆਂ 'ਚ ਰੋੜੇ ਹੀ ਅਟਕਾਉਂਦੇ ਰਹਿੰਦੇ ਨੇ। ਕਹਿੰਦੇ ਨੇ ਸਾਰਾ ਦਿਨ ਸਾਰੀ ਉਮਰ ਤੂੰ ਉਹਨਾਂ ਦੀ ਸੰਗਤ ਦੇ ਵਿੱਚ ਹੀ ਬਿਤਾਤੀ, ਕਦੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੀ ਸੰਗਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ।
ਤੁਧ ਪਾਵੇ ਤਾਂ ਬਸ ਲੈ ਖੋਟੇ ਸੰਗ ਖਰੇ,
ਅਗਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾ ਜਾਏ ਤੇ ਉਹ ਬਖਸ਼ ਦਿੰਦਾ, ਕਦੋਂ ਬਖਸ਼ਦਾ? ਹੁਣ ਇਸ ਵਿਚਾਰ ਕਰਕੇ ਦੇਖੋ, ਇਸ ਤੁਕ ਦਾ ਅਸੀਂ ਬੜਾ ਹੀ ਗਲਤ ਅਰਥ ਕੱਢਿਆ ਕਿ ਉਹ ਜਿਸ ਨੂੰ ਵੀ ਚਾਹੇ ਬਖਸ਼ਦਾ, ਕੋਈ ਸ਼ੱਕ ਨਹੀਂ, ਇਹ ਮਜ਼ਮੂਨ ਉਸਦਾ ਹੈ ਕਿ ਜਿਸ ਨੂੰ ਚਾਹੇ ਉਹ ਬਖਸ਼ੇ, ਪਰ ਵਿਚਾਰ ਕਰਕੇ ਦੇਖੋ ਬਖਸ਼ੇਗਾ ਕਿਸ ਨੂੰ? ਜਿਹੜੇ ਲੂਣ ਰਾਮੀ ਬਣੇ ਹੋਣਗੇ, ਕਿਰਤਗਨ ਉਂਗੜੇ ਹੋਣਗੇ, ਨਿੰਦਿਆ ਚੋਰੀ ਚਕਾਰੀ 'ਚ ਬੈਠੇ ਹੋਣਗੇ, ਜਿਹੜੀਆਂ ਤੁਕਾਂ 'ਚ ਉਪਦੇਸ਼ ਦਿੱਤਾ ਗਿਆ, ਜਿਹੜੇ ਇਸ ਨੂੰ ਧਾਰਨ ਕਰਕੇ ਬੈਠੇ ਹੋਣਗੇ, ਤੇ ਕਿਆ ਉਹਨਾਂ ਨੂੰ ਬਖਸ਼ ਦਿੱਤਾ ਜਾਏਗਾ? ਬਖਸ਼ਿਆ ਉਸੀ ਨੂੰ ਜਾਏਗਾ ਜਿਹੜਾ ਉਸ ਨੂੰ ਪਾ ਗਿਆ, ਯਾਨੀ ਕਿ ਜਿਸ ਨੇ ਇਹਨਾਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਲਈ, ਵਿਸ਼ੇ ਵਿਕਾਰਾਂ 'ਚੋਂ ਨਿਕਲਣ ਲੱਗ ਗਿਆ, ਨਿੰਦਿਆ 'ਚੋਂ ਨਿਕਲ ਗਿਆ, ਕਿਸੇ ਭੈੜੀ ਸੰਗਤ 'ਚ ਨਾ ਫਸਿਆ, ਹਰ ਪਲ ਹਰ ਕੜੀ ਉਸ ਪਰਮਾਤਮਾ ਦਾ ਕਰਜ਼ ਚੁਕਾਉਣ ਲੱਗ ਗਿਆ, ਤੇ ਉਹ ਹੀ ਬਖਸ਼ਿਆ ਜਾਏਗਾ, ਹੋਰ ਕੋਈ ਵੀ ਨਹੀਂ ਬਖਸ਼ਿਆ ਜਾਣਾ। ਇਹਨਾਂ ਤੁਕਾਂ ਦਾ ਗਲਤ ਅਰਥ ਕੱਢ ਕੇ ਅਸੀਂ ਅੱਜ ਤੱਕ ਨਰਕਾਂ ਦੇ ਵਿੱਚ ਬੈਠੇ ਹਾਂ।
ਨਾਨਕ ਪਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ,
ਔਰ ਉਸਦੇ ਪਾਣ ਦੇ ਬਾਅਦ ਹੀ ਇਸ ਰੂਹਾਨੀਅਤ ਦਾ ਮਜ਼ਮੂਨ ਜਿਹੜਾ ਉਸ ਜੀਵਾਤਮਾ ਦੇ ਉੱਪਰ ਪੂਰਾ ਉਤਾਰਿਆ ਜਾਂਦਾ, ਯਾਨੀ ਕਿ ਵਿਸ਼ ਪਰੇ ਸੰਸਾਰ ਦੇ ਵਿੱਚੋਂ ਪਾਰ ਨਿਕਲਣ ਦੇ ਕਾਬਿਲ ਬਣਾ ਦਿੱਤਾ ਜਾਂਦਾ, ਯਾਨੀ ਕਿ ਇਹ ਮਜ਼ਮੂਨ ਜਿਹੜਾ ਇੱਕ ਮਿਹਨਤ ਦਾ ਹੈ ਔਰ ਇੱਕ ਦਇਆ ਦਾ ਹੈ। ਦਇਆ ਕਦੋਂ ਹੋਏਗੀ? ਜਦੋਂ ਤੂੰ ਮਿਹਨਤ ਕਰੇਗਾ। ਮਿਹਨਤ ਕਦੋਂ ਕਰਾਂਗਾ ਜੀ? ਜਦੋਂ ਮੇਰੀ ਦਇਆ ਹੋਏਗੀ ਤੇਰੇ ਉੱਪਰ। ਤੇ ਵਿਚਾਰ ਕਰਕੇ ਦੇਖ ਲਓ, ਅਸੀਂ ਹੱਥ ਤੇ ਹੱਥ ਤਰੇ ਬੈਠੇ ਹਾਂ ਕਿ ਦਇਆ ਹੋਏ ਦਇਆ ਹੋਏ, ਕਿਆ ਦੋ ਪੈਰ ਦੀ ਜੂਨ ਬੁੱਧੀ ਦਾ ਤੱਤ ਲੈ ਕਰਕੇ ਇਹ ਦਇਆ ਨਹੀਂ ਹੈ? ਇਸ ਤੋਂ ਵੱਡੀ ਦਇਆ ਹੋਰ ਕਿਹੜੀ ਹੋਏਗੀ? ਇਹ ਪ੍ਰਾਣ ਸ਼ਕਤੀ ਜਿਹੜੀ ਹੈ, ਤਿੰਨ ਲੋਕ ਦਾ ਮੋਲ, ਇਹ ਤਿੰਨਾਂ ਲੋਕਾਂ ਦਾ ਮੁੱਲ ਦੇ ਕਰਕੇ ਇੱਕ ਪ੍ਰਾਣ ਸ਼ਕਤੀ ਯਾਨੀ ਕਿ ਇੱਕ ਸਾਹਸ ਨਹੀਂ ਮਿਲਦਾ। ਇਸ ਤੋਂ ਵੱਡਾ ਕਾਰਜ ਹੋਰ ਕਿਹੜਾ ਹੋਏਗਾ ਜਿਹੜਾ ਉਸ ਅਕਾਲ ਪੁਰਖ ਪਰਮਾਤਮਾ ਨੇ ਸਾਡੀ ਝੋਲੀਆਂ ਬਿਨਾਂ ਮੰਗੇ ਹੀ ਸਾਨੂੰ ਤਕਸੀਮ ਕੀਤਾ, ਉਸ ਦੇ ਬਾਵਜੂਦ ਅਸੀਂ ਕੀ ਹਾਸਲ ਕੀਤਾ, ਇਹ ਕਿੱਥੇ ਖਰਚ ਕਰ ਰਹੇ ਹਾਂ? ਕਿਆ ਉਸ ਦੇ ਬਾਅਦ ਵੀ ਇਹ ਕਲਪਨਾ ਕਰਕੇ ਸਾਡੀ ਜਾਇਜ਼ ਹੈ ਕਿ ਅਸੀਂ ਬਖਸ਼ ਦਿੱਤੇ ਜਾਵਾਂਗੇ ਜਾਂ ਸੱਚਖੰਡ ਪਹੁੰਚ ਜਾਵਾਂਗੇ? ਇਹ ਸਾਰਾ ਮਜ਼ਮੂਨ ਇਤਨਾ ਸਸਤਾ ਆਸਾਨ ਨਹੀਂ ਹੈ ਜਿਤਨਾ ਕਿ ਅਸੀਂ ਸਮਝ ਕਰਕੇ ਬੈਠੇ ਹਾਂ।
ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ,
ਖਾਂਦੇ ਪੀਂਦੇ ਹੱਸਦੇ ਖੇਲਦੇ, ਕਹਿੰਦੇ ਨੇ ਕਈ ਵਾਰੀ ਤੇਰੇ ਜਨਮ ਹੋਏ ਨੇ, ਯਾਨੀ ਕਿ ਮਨੁੱਖ ਦੇ ਜਨਮ ਦੀ ਇਸ਼ਾਰਾ ਕਿ ਕਈ ਕਰੋੜ ਨਹੀਂ ਅਨੰਤ ਟਾਈਮ ਤੋਂ ਜਦੋਂ ਵੀ ਇਹ ਜੀਵਾਤਮਾ ਇਸ ਮੁਲਕ ਵਿੱਚ ਆਈ ਹੈ, ਅਨੰਤ ਵਾਰੀ ਤੈਨੂੰ ਇਨਸਾਨੀ ਜਾਮਾ ਮਿਲਿਆ ਔਰ ਇਨਸਾਨੀ ਜਾਮੇ ਵਿੱਚ ਆ ਕਰਕੇ ਤੂੰ ਕੀਤਾ ਕੀ ਹੈ, ਹੱਸਦਾ ਖੇਡਦਾ ਸੌਂਦਾ ਭੋਗ ਕਰਦਾ, ਸਿਰਫ ਇਸੀ ਕਿਰਿਆ ਨੂੰ ਅਪਣਾਇਆ ਔਰ ਭਰਮ ਦੇ ਵਿੱਚ ਹੀ ਆਪਣੇ ਜੀਵਨ ਨੂੰ ਗਵਾ ਬੈਠਾ ਤੇ ਪਾਰ ਕਦੋਂ ਉਤਰੇਗਾ ਤੂੰ?
ਪਉ ਜਲ ਤੇ ਕਾਢੇ ਪ੍ਰਭੂ ਨਾਨਕ ਤੇਰੀ ਟੇਕ।
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਗਰ ਉਸੀ ਕਕਾਲ ਪੁਰਖ ਦੀ ਟੇਕ ਲੈ ਲਈ ਜਾਵੇ ਤੇ ਇਸ ਪਵਜਲ ਤੋਂ ਨਿਕਲਣ ਦੇ ਕਾਬਿਲ ਤੈਨੂੰ ਬਣਾਇਆ ਜਾ ਸਕਦਾ, ਪਰ ਅਸੀਂ ਟੇਕ ਕਿਸ ਦੀ ਲਈ ਹੈ? ਧਨ ਦੀ ਲਈ ਹੈ। ਗੁਰੂ ਘਰ ਦੇ ਵਿੱਚ ਆ ਕਰਕੇ ਕੁਛ ਵਿਸ਼ੇਸ਼ ਰਿਸ਼ਤੇ ਬਣਾ ਲੈਂਦੇ ਆ, ਕੁਛ ਵਿਸ਼ੇਸ਼ ਸੰਬੰਧ ਬਣਾ ਲੈਂਦੇ ਆ, ਈਰਸ਼ਾ ਨਿੰਦਿਆ ਕਰਕੇ ਕੁਛ ਐਸੇ ਤਰੀਕੇ ਅਪਣਾ ਲੈਂਦੇ ਆ, ਸੋਚਦੇ ਆ ਕਿ ਅਸੀਂ ਬਖਸ਼ ਦਿੱਤੇ ਜਾਵਾਂਗੇ ਜਾਂ ਇਸ ਸੰਸਾਰ ਤੋਂ ਪਾਰ ਨਿਕਲ ਜਾਵਾਂਗੇ। ਸਾਧ ਸੰਗਤ ਜੀ, ਇਹਨਾਂ ਸੰਬੰਧਾਂ ਦਾ ਅਸੀਂ ਮੁਲਕਾਂ ਦੇ ਵਿੱਚ ਹੀ ਲਾਭ ਮਿਲਦਾ। ਕਾਲੀਯੁਗ ਦਾ ਘੋਰ ਸਮੇਂ ਚੱਲ ਰਿਹਾ, ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਲਾਭ ਨਹੀਂ ਮਿਲਦਾ। ਅਗਰ ਲਾਭ ਨਹੀਂ ਮਿਲਦਾ ਹੁੰਦਾ ਤੇ ਇਹ ਜੀਵਾਤਮਾ ਕਦੇ ਵੀ ਇਹੋ ਜਿਹੀਆਂ ਕਰਤੂਤਾਂ ਨਹੀਂ ਕਰਦੀਆਂ। ਗੁਰੂ ਘਰ ਦੇ ਵਿੱਚ ਇਹ ਸਭ ਕੁਛ ਕਿਉਂ ਹੋ ਜਾਂਦਾ? ਇਸ ਦਾ ਕਾਰਨ ਇੱਕੋ ਹੀ ਹੈ ਕਿ ਕੁਛ ਨਾ ਕੁਛ ਲਾਭ ਇਹਨਾਂ ਨੂੰ ਅਵਸ਼ ਮਿਲਦਾ। ਵਿਚਾਰ ਕਰਕੇ ਯਾਦ ਰੱਖਣਾ ਕਿ ਸਭ ਕੁਛ ਮਿਲੇਗਾ, ਇਹਨਾਂ ਕਰਤੂਤਾਂ ਦਾ ਇੱਕ ਲਾਭ ਨਹੀਂ ਮਿਲੇਗਾ, ਯਾਨੀ ਕਿ ਪਰਮਾਤਮਾ ਦੀ ਰੋਮ ਦੀ ਕਿਰਨ ਜਿਸ ਨੂੰ ਪ੍ਰਕਾਸ਼ ਔਰ ਆਵਾਜ਼ ਕਿਹਾ, ਉਹ ਨਹੀਂ ਮਿਲੇਗਾ। ਉਚਲੇ ਮੰਡਲਾਂ ਤੇ ਡਿਊਟੀਆਂ ਵੀ ਮਿਲ ਜਾਣਗੀਆਂ, ਉਹਨਾਂ ਡਿਊਟੀਆਂ ਦੇ ਵਿੱਚ ਹੈ ਕੀ ਹੈ? ਤਨ ਔਰ ਮਨ ਦਾ ਪਿੰਜਰਾ ਨਹੀਂ ਹੈ। ਵਿਚਾਰ ਕਰਕੇ ਦੇਖੋ ਇਸ ਜਗ੍ਹਾ ਦੇ ਵਿੱਚ ਅਸੀਂ ਖੱਜਲ ਕਿਉਂ ਹੋ ਰਹੇ ਹਾਂ? ਕਿਉਂਕਿ ਮਨ ਸਾਡੇ ਨਾਲ ਲੱਗਾ। ਇਹ ਮਨ ਅਗਰ ਇੱਥੇ ਕਰਤੂਤਾ ਕੋਲਣ ਤੋਂ ਬਾਜ ਨਹੀਂ ਆਇਆ ਤੇ ਉਹਨਾਂ ਮੰਡਲਾਂ ਦੇ ਵੀ ਸਾਨੂੰ ਪਾਰ ਜਾਣ ਦੇਗਾ, ਪਰਮਾਤਮਾ ਦੀ ਭਗਤੀ ਕਰਨ ਦੇਗਾ? ਕਿਤਨਾ ਲੁਭਾਵਨਾ ਅਟਰੈਕਸ਼ਨ ਦਿੱਤਾ ਗਿਆ, ਵਿਚਾਰ ਕਰਕੇ ਦੇਖ ਲਓ। ਅਸੀਂ ਫਸਣ ਦਾ ਹੀ ਕੰਮ ਕਰ ਰਹੇ ਹਾਂ, ਨਿਕਲਣ ਦਾ ਨਹੀਂ। ਜਿਸ ਵਿਦਿਆਰਥੀ ਨੇ ਇੱਕ ਛੋਟੇ ਜਿਹੇ ਸਮੇਂ ਦੇ ਵਿੱਚ 10-15-20 ਸਾਲ ਦੇ ਵਿੱਚ ਆਪਣਾ ਉਧਾਰ ਨਹੀਂ ਕਰ ਸਕਿਆ ਤੇ ਲੱਖਾਂ ਸਾਲਾਂ ਦੀ ਉਮਰਾਂ ਲੈ ਕਰਕੇ ਲੱਖਾਂ ਵਰਿਆਂ ਦਾ ਹਜ਼ਾਰਾਂ ਸਾਲ ਕੌਣ ਕਰੇਗਾ ਤਪੱਸਿਆ ਉਸ ਅਕਾਲ ਪੁਰਖ ਪਰਮਾਤਮਾ ਦੀ? ਇੱਥੇ ਤੇ ਦੁੱਖ ਮੌਜੂਦ ਨੇ, ਦੁੱਖ ਦੇ ਨਾਲ ਹੋ ਸਕਦਾ ਪਰਮਾਤਮਾ ਦੀ ਅਸਕਤੀ ਆ ਜਾਏ। ਉੱਥੇ ਤੇ ਇਹੋ ਜਿਹੇ ਦੁੱਖ ਹੀ ਕੋਈ ਨਹੀਂ, ਸੁੱਖੀ ਸੁੱਖ ਨੂੰ ਭੋਗਦੇ ਹੋਏ ਕਦੋਂ ਉਸ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਆਏਗੀ? ਅਸੀਂ ਡਿਊਟੀਆਂ ਦੇ ਵਿੱਚ ਹੀ ਖੱਜਲ ਹੋਣਾ ਚਾਹੁੰਦੇ ਹਾਂ, ਉਹ ਡਿਊਟੀਆਂ ਨੂੰ ਪਰਮਾਤਮਾ ਸਾਨੂੰ ਦੇ ਦਿੰਦਾ। ਬ੍ਰਹਮਾ ਨੂੰ ਡਿਊਟੀ ਮਿਲੀ ਹੈ ਭਾਂਡੇ ਕਰਨ ਦੀ, ਉਸ ਨੂੰ ਕੋਈ ਸਮਝਾ ਨਹੀਂ ਸਕਦਾ। ਤੇ ਇਸ ਘਰ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਜਿਸ ਜਗ੍ਹਾ ਵੀ ਪਰਮਾਤਮਾ ਹਾਜ਼ਰ ਹੈ, ਵੱਡੇ ਵੱਡੇ ਬ੍ਰਹਮਾ ਵਿਸ਼ਨੂੰ ਔਰ ਮਹੇਸ਼ ਦੇਖੇ ਜਾ ਸਕਦੇ ਨੇ, ਔਰ ਇਹਨਾਂ ਨੂੰ ਕੋਈ ਵੀ ਨਹੀਂ ਸਮਝਾ ਸਕਦਾ ਸਾਡੀ ਤੁਹਾਡੀ ਕਿਆ ਹਸਤੀ ਹੈ।
ਖੇਲਤ ਖੇਲਤ ਆਇਓ ਅਨਿਕ ਜੋਨ ਦੁੱਖ ਪਾਈ।
ਖੇਲਤ ਖੇਲਤ ਆਇਓ ਅਨਿਕ ਜੋਨ ਦੁੱਖ ਪਾਈ। ਕਹਿੰਦੇ ਨੇ ਅਨੇਕ ਜੂਨਾਂ ਦੇ ਵਿੱਚ ਖੇਲਦੇ ਖੇਲਦੇ ਆ, ਖੇਲਦੇ ਦਾ ਭਾਵ ਹੈ ਕਿ ਅਨੇਕ ਜੂਨ ਜਿਤਨੀਆਂ ਵੀ 84 ਲੱਖ ਜੂਨਾਂ ਨੇ ਉਹਨਾਂ ਦੇ ਵਿੱਚ ਬੁੱਧੀ ਨਹੀਂ। ਉਹ ਕਰਮ ਕਿਸ ਤਰ੍ਹਾਂ ਕਰਦੇ ਨੇ? ਵਿਰਤੀ ਅਨੁਸਾਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੈਸੀ ਇੱਛਾ ਔਰ ਕਾਮਨਾ ਕੀਤੀ ਜਾਂਦੀ ਹੈ ਵੈਸਾ ਹੀ ਭੁਗਤਾਨ ਦੇਣ ਵਾਸਤੇ ਉਹਨਾਂ ਨੂੰ ਨਿਚਲੇ ਜਾਮਿਆਂ ਦੇ ਵਿੱਚ ਭੇਜਿਆ ਜਾਂਦਾ, ਯਾਨੀ ਕਿ ਉਹਨਾਂ ਦੀ ਕਾਮਨਾ ਪੂਰੀ ਹੋ ਸਕੇ। ਔਰ ਉਹ ਵਿਰਤੀ ਦੇ ਅਨੁਸਾਰ ਕਿਰਿਆ ਕਰਦੇ ਨੇ, ਸਿਰਫ ਭੁਗਤਾਨ ਮਾਤਰ ਹੈ। ਚਾਹ ਕਰਕੇ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ ਅਸਕਤ ਜਾਂ ਸੋਚ ਨਹੀਂ ਸਕਦੇ, ਯਾਨੀ ਕਿ ਆਪਣੀ ਮੁਕਤੀ ਦਾ ਉਧਾਰ ਨਹੀਂ ਕਰ ਸਕਦੇ। ਦੇਖਣ ਦੇ ਵਿੱਚ ਤੇ ਹੱਸਦੇ ਖੇਲਦੇ ਨੇ, ਪਰ ਕਹਿੰਦੇ ਨੇ ਅਨੇਕ ਜੂਨ ਦੇ ਵਿੱਚ ਦੁੱਖ ਪਾ ਰਹੇ ਨੇ, ਪਰ ਉਹਨਾਂ ਦੇ ਨਿਕਲਣ ਦਾ ਕੋਈ ਵੀ ਉਪਾਅ ਨਹੀਂ ਹੈ।
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਈ।
ਕਹਿੰਦੇ ਨੇ ਖੇਦ ਮਿਟ ਜਾਂਦਾ ਅਗਰ ਸਾਧੂ ਮਿਲ ਜਾਏ, ਹੁਣ ਸਾਧੂ ਤਾਂ ਸਾਨੂੰ ਸਾਰਿਆਂ ਨੂੰ ਮਿਲਿਆ ਹੋਇਆ। ਸਾਧੂ ਦਾ ਮਤਲਬ ਹੈ ਗੁਰੂ ਸਤਿਗੁਰੂ। ਆਪਾਂ ਸਾਰੇ ਸਤਿਗੁਰੂ ਦੇ ਕੋਲ ਆਉਂਦੇ ਹਾਂ, 6-6, 8-8 ਘੰਟੇ ਸੇਵਾ ਵੀ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ ਕਿ ਕਿਆ ਕਿਸੇ ਦਾ ਖੇਦ ਮਿਟ ਗਿਆ? ਖੇਦ ਕੈਸਾ ਹੈ? ਜਦੋਂ ਇਸ ਜੀਵਾਤਮਾ ਨੂੰ ਜਾਨਵਰਾਂ ਦੀ ਪਰਿੰਦਿਆਂ ਦੀ ਜੂਨ ਦੇ ਵਿੱਚ ਜਾਣਾ ਪੈਂਦਾ ਤੇ ਬੜੇ ਖੇਦ ਔਰ ਸ਼ਰਮ ਦਾ ਵਿਸ਼ੇ ਆ, ਯਾਨੀ ਕਿ ਇਸ ਸ਼ਰਮ ਔਰ ਖੇਦ ਦੇ ਵਿਸ਼ੇ ਦੇ ਵਿੱਚ ਹੀ ਬੈਠੇ ਆ। ਪਰ ਗੁਰੂ ਨਾਨਕ ਸਾਹਿਬ ਬਾਣੀ ਕਹਿ ਰਹੇ ਨੇ ਕਿ ਸਾਧੂ ਮਿਲ ਜਾਏ ਤੇ ਖੇਦ ਮੁੱਟ ਜਾਂਦਾ, ਤੇ ਸਾਧਾ ਖੇਦ ਅੱਜ ਤੱਕ ਨਹੀਂ ਮਿਟਿਆ ਤੇ ਉਹ ਕਿਸ ਤਰੀਕੇ ਨਾਲ ਮਿਟੇਗਾ? ਕਹਿੰਦੇ ਨੇ ਸਤਿਗੁਰ ਬਚਨ ਸਮਾਈ। ਬਾਕੀ ਤੁਕ ਵੀ ਸਪਸ਼ਟ ਕਰਦੇ ਨੇ ਕਿ ਜਿਹੜੇ ਸਤਿਗੁਰ ਦੇ ਬਚਨਾਂ ਦੇ ਵਿੱਚ ਸਮਾ ਗਏ ਦਾ ਭਾਵ ਹੈ ਉਹਨਾਂ ਦੀ ਆਪਣੀ ਕੋਈ ਹਸਤੀ ਨਹੀਂ ਰਹੀ, ਯਾਨੀ ਕਿ ਜੋ ਕੁਛ ਵੀ ਗੁਰੂ ਦਾ ਉਪਦੇਸ਼ ਸੀਗਾ, ਇੱਕ ਚੱਲਦਾ ਫਿਰਦਾ ਉਪਦੇਸ਼, ਇੱਕ ਚੱਲਦੀ ਫਿਰਦੀ ਕਿਤਾਬ, ਯਾਨੀ ਉਪਦੇਸ਼ ਕਰਨ ਦੀ ਜ਼ਰੂਰਤ ਹੀ ਨਹੀਂ ਹੈ, ਚੱਲਦਾ ਫਿਰਦਾ ਉਪਦੇਸ਼ ਨਜ਼ਰ ਆ ਰਿਹਾ, ਉਸ ਨੂੰ ਕਿਹਾ ਜਾਂਦਾ ਸਤਿਗੁਰ ਦੇ ਬਚਨ ਦੇ ਵਿੱਚ ਸਮਾ ਜਾਣਾ। ਉਹ ਜਿਹੜੇ ਸਤਿਗੁਰ ਦੇ ਬਚਨ ਦੇ ਵਿੱਚ ਸਮਾ ਜਾਂਦੇ ਨੇ ਉਹਨਾਂ ਦਾ ਖੇਦ ਫਿਰ ਮਿਟ ਜਾਂਦਾ, ਯਾਨੀ ਕਿ ਨਿਚਲੀ ਜੂਨਾਂ 'ਚ ਜਾਣਾ ਨਹੀਂ ਪੈਂਦਾ। ਅਗਰ ਇਹ ਸਮਝੀਏ ਕਿ ਅਸੀਂ ਸਾਧੂ ਨਾਲ ਮਿਲ ਗਿਆ, ਸਾਡਾ ਖੇਦ ਮਿਟ ਗਿਆ ਤੇ ਭਰਮ ਦੇ ਵਿੱਚ ਆ ਸਭ ਜਵਾਨੀ ਜਮਾ ਖਰਚਾ। ਅੱਜ ਤੱਕ ਕਿਸੇ ਦਾ ਖੇਦ ਨਹੀਂ ਮਿਟਿਆ ਬਿਨਾਂ ਅਮਲ ਕੀਤੇ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜਿੱਤਰ ਸ਼ਬਦ ਨਾ ਕਰੇ ਵਿਚਾਰ। ਸਾਰਾ ਜਗਤ ਪਸ਼ੂ ਪਰਿੰਦੇ ਉਹ ਸਤਿਗੁਰ ਨੂੰ ਵੇਖ ਰਿਹਾ, ਦਰਸ਼ਨ ਕਰ ਰਿਹਾ। ਅਗਰ ਉਹ ਨਹੀਂ ਛੁੱਟੇ ਤੇ ਸਾਧ ਸੰਗਤ ਜੀ ਅਸੀਂ ਦੌੜਦੇ ਜਾ ਰਹੇ ਹਾਂ, ਅਸੀਂ ਛੁੱਟ ਜਾਵਾਂਗੇ। ਬਹੁਤ ਸਾਰਾ ਲਾਭ ਮਿਲਦਾ ਕੋਈ ਸ਼ੱਕ ਨਹੀਂ। ਦਰਪਣ ਹੈ, ਦਰਪਣ ਨੂੰ ਜਿਸ ਐਂਗਲ ਨਾਲ ਦੇਖੋ, ਜਿਸ ਵਿਚਾਰ ਨਾਲ ਦੇਖੋ, ਉਹਦਾ ਰਿਫਲੈਕਸ਼ਨ ਮਿਲ ਜਾਏਗਾ। ਉਸ ਤੋਂ ਅੱਗੇ ਕੁਛ ਵੀ ਨਹੀਂ ਆ। ਕਹਿੰਦੇ ਨੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਜਦ ਤੱਕ ਗੁਰੂ ਦੇ ਉਪਦੇਸ਼ ਦੇ ਉੱਪਰ ਵਿਚਾਰ ਯਾਨੀ ਕਿ ਧਾਰਨ ਨਹੀਂ ਕਰਦੇ ਸਤਿਗੁਰ ਦੇ ਬਾਕੀ ਬਾਹਰ ਦੇ ਦਰਸ਼ਨਾਂ ਦੇ ਨਾਲ, ਅੱਜ ਤੱਕ ਨਾ ਕੋਈ ਮੁਕਤ ਹੋਇਆ, ਨਾ ਹੋ ਰਿਹਾ, ਨਾ ਹੀ ਕੋਈ ਅੱਗੇ ਹੋਏਗਾ। ਇਹ ਸਾਰੇ ਭਰਮਾਂ ਦੇ ਵਿੱਚੋਂ ਨਿਕਲ ਜਾਓ। ਇਹ ਕੁਛ ਵਿਸ਼ੇਸ਼ ਮਤ ਵਾਲਿਆਂ ਨੇ ਕੁਛ ਐਸੇ ਭਰਮ ਚਲਾ ਦਿੱਤੇ ਨੇ ਕਿ ਜੀਵਾਤਮਾ ਫਸ ਰਹੀਆਂ ਨੇ ਜਾਂ ਨਿਕਲ ਰਹੀਆਂ ਨੇ, ਇਸ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ। ਸਿਰਫ ਗਿਣਤੀ ਗਿਣੀ ਜਾ ਰਹੀ ਹੈ ਕਿ ਲੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ ਗਿਆ।
ਖਿਮਾ ਗਈ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ।
ਸੱਚ ਕਦੋਂ ਆਟਾ ਹੁੰਦਾ? ਜਦੋਂ ਛਿਮਾ ਗਈ, ਛਿਮਾ ਨੂੰ ਧਾਰਨ ਕਰ ਲੇ ਯਾਨੀ ਬਖਸ਼ਵਾਣ ਵਾਸਤੇ। ਤੇ ਬਖਸ਼ਿਆ ਕੌਣ ਜਾਂਦਾ? ਬਿਲਕੁਲ ਸਪਸ਼ਟ ਹੈ ਕਿ ਜਦੋਂ ਇੱਕ ਜੀਵਾਤਮਾ ਗਿਣ ਗਿਣ ਕਰਕੇ ਕਰਜ਼ ਚੁਕਾਉਣਾ ਸ਼ੁਰੂ ਕਰ ਦਿੰਦੀ ਹੈ ਨਾ, ਉਸ ਵੇਲੇ ਉਹਦਾ ਸੱਚ ਇਕੱਠਾ ਹੋਣ ਲੱਗ ਜਾਂਦਾ। ਸੱਚ ਕੀ ਹੈ? ਕਹਿੰਦੇ ਨੇ ਖਾਇਓ ਅੰਮ੍ਰਿਤ ਨਾਮ। ਅੰਮ੍ਰਿਤ ਕੀ ਹੈ? ਨਾਮ, ਯਾਨੀ ਕਿ ਉਸ ਨੂੰ ਨਾਮ ਦੀ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ। ਭੋਜਨ, ਖਾਇਓ ਦਾ ਭਾਵ ਹੈ ਕਿ ਭੋਜਨ ਆ। ਭੋਜਨ ਕਿਸ ਦਾ ਹੈ? ਆਤਮਾ ਦਾ। ਆਤਮਾ ਇਸ ਭੋਜਨ ਨੂੰ ਖਾ ਕਰਕੇ ਗ੍ਰਹਿਣ ਕਰਕੇ ਸਦਾ ਲਈ ਤ੍ਰਿਪਤ ਹੋ ਜਾਂਦੀ ਹੈ। ਪਰ ਇਹ ਤਾਂ ਹੀ ਹੋਏਗਾ ਜਦੋਂ ਜੀਵਾਤਮਾ ਖਿਮਾ ਨੂੰ ਧਾਰਨ ਕਰੇਗੀ।
ਹਰੀ ਕਿਰਪਾ ਠਾਕੁਰ ਪਈ ਆਨੰਦ ਸੁਖ ਵਿਸਰਾਮ।
ਆਨੰਦ ਸੁਖ ਔਰ ਵਿਸ਼ਰਾਮ ਕਦੋਂ ਮਿਲਦਾ? ਜਦੋਂ ਠਾਕੁਰ ਸਤਿਗੁਰ ਦੀ ਕਿਰਪਾ ਹੋ ਜਾਏ। ਖਰੀ ਕਿਰਪਾ, ਖਰੀ ਕਿਰਪਾ ਕਿਹੜੀ ਹੈ? ਨਾਮ ਦੀ ਪ੍ਰਾਪਤੀ, ਸ਼ਬਦ ਦੀ ਪ੍ਰਾਪਤੀ ਹੈ। ਬਾਹਰੀ ਲਫਜ਼ਾਂ ਦੀ ਗੱਲ ਨਹੀਂ ਕੀਤੀ ਜਾ ਰਹੀ, ਯਾਨੀ ਕਿ ਅੰਤਰ ਦੀ ਗੱਲ ਇਸ਼ਾਰਾ ਕੀਤਾ ਜਾ ਰਿਹਾ ਕਿ ਅੰਤਰ ਦੇ ਵਿੱਚ ਜਿਹੜਾ ਸ਼ਬਦ ਪ੍ਰਗਟ ਹੋ ਜਾਂਦਾ ਉਸ ਦੇ ਨਾਲ ਹੀ ਇਸ ਜੀਵਾਤਮਾ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਟਿਕਾਵ ਕਿਸ ਨੂੰ ਮਿਲਦਾ? ਮਨ ਨੂੰ। ਔਰ ਦੋਨੋਂ ਹੀ ਸੁਖੀ ਹੋ ਜਾਂਦੇ ਨੇ। ਪਰ ਇਹ ਤਾਂ ਹੀ ਸੰਭਵ ਹੈ ਕਿ ਅਗਰ ਉਹ ਗੁਰੂ ਪਰਮਾਤਮਾ ਦੇ ਕੋਲੋਂ ਅਸੀਂ ਉਸ ਪ੍ਰਕਾਸ਼ ਨੂੰ, ਆਵਾਜ਼ ਨੂੰ ਪ੍ਰਾਪਤ ਕਰ ਲਈਏ।
ਖੇਪ ਨਿਭਾਈ ਬੋਤਲਾ ਕਰ ਆਏ ਪਤਿਵੰਤ।
ਜਿਸਨੇ ਨਾ ਲਾਭ ਰੂਪ ਇਹ ਕੰਮ ਕਰ ਲਿਆ ਯਾਨੀ ਕਿ ਨਾਮ ਰੂਪੀ ਖੇਪ ਨੂੰ ਪ੍ਰਾਪਤ ਕਰ ਲਿਆ, ਖੇਪ ਕਹਿੰਦੇ ਨੇ ਵਪਾਰ ਨੂੰ, ਯਾਨੀ ਕਿ ਐਸਾ ਵਪਾਰਕ ਹੋ ਗਿਆ ਯਾਨੀ ਕਿ ਨਾਮ ਮਿਲ ਗਿਆ, ਤੇ ਕਹਿੰਦੇ ਨੇ ਬਹੁਤ ਸਾਰਾ ਲਾਭ ਪ੍ਰਾਪਤ ਕਰਕੇ ਇਹ ਜੀਵਾਤਮਾ ਪਤਵੰਤ ਦੇ ਘਰ ਯਾਨੀ ਕਿ ਪਤੀ ਦੇ ਘਰ ਅਕਾਲ ਪੁਰਖ ਕੋਲ ਪਹੁੰਚ ਜਾਂਦੀ।
ਖਰਾ ਦਿਲਾਸਾ ਗੁਰਦਿਆਈ ਮਿਲੇ ਭਗਵੰਤ।
ਇਹ ਖਰਾ ਦਿਲਾਸਾ ਪੂਰਨ ਸਤਿਗੁਰੂ ਹੀ ਦਿੰਦੇ ਨੇ ਕਿ ਇਹ ਜੀਵਾਤਮਾ ਇਸ ਸ਼ਬਦ ਨੂੰ, ਨਾਮ ਨੂੰ ਪ੍ਰਾਪਤ ਕਰਕੇ ਸਦਾ ਲਈ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਜਾਂਦੀ ਹੈ।
ਆਪਨ ਕੀਆ ਕਰੇ ਆਪ ਅਗੇ ਪਾਛੇ ਆਪ।
ਕਹਿੰਦੇ ਨੇ ਸ੍ਰਿਸ਼ਟੀ ਦਾ ਸਾਰਾ ਖੇਲ ਉਸ ਇੱਕ ਆਪ ਦਾ ਚਲਾਇਆ ਹੋਇਆ, ਉਹ ਆਪ ਹੀ ਚਲਾ ਰਿਹਾ, ਆਪ ਹੀ ਸਭ ਨੂੰ ਆਧਾਰ ਦੇ ਰਿਹਾ ਔਰ ਆਪ ਹੀ ਸਭ ਨੂੰ ਖਤਮ ਕਰ ਰਿਹਾ।
ਨਾਨਕ ਸੋ ਸਰਾਈਏ ਜੀ ਕਟ ਕਟ ਰਹੀ ਅਭਿਆਸ।
ਤੇ ਕਹਿੰਦੇ ਨੇ ਆਪਣਾ ਉਹ ਕਰਜ਼ ਖਿੰਨ ਖਿੰਨ ਕਰਕੇ ਉਸ ਨੂੰ ਚੁਕਾ ਦੇ ਜਿਸ ਨੇ ਤੈਨੂੰ ਇਹ ਰਾਸ ਪੂੰਜੀ ਦਿੱਤੀ ਸੀ। ਸਾਧ ਸੰਗਤ ਜੀ, ਅੱਜ ਦੇ ਮਜ਼ਮੂਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਕੋਈ ਭਰਮ ਨਹੀਂ ਰੱਖਿਆ, ਕੋਈ ਭੇਦ ਨਹੀਂ ਰੱਖਿਆ। ਸੰਸਾਰ ਦੀ ਇੱਕ ਮਿਸਾਲ ਦੇ ਕਰਕੇ ਉਹਨਾਂ ਨੇ ਇਸ ਸ਼ਬਦ ਦੇ ਵਿੱਚ ਬਿਲਕੁਲ ਸਪਸ਼ਟ ਕਰਤਾ ਕਿ ਉਹ ਵਾਸਦੇਵ ਸਭ ਦੇ ਵਿੱਚ ਮੌਜੂਦ ਹੈ, ਤੁਸੀਂ ਉਸ ਤੋਂ ਬਚ ਨਹੀਂ ਸਕਦੇ। ਅਸੀਂ ਜਿਹੜੇ ਕਰਮ ਕਰ ਰਹੇ ਹਾਂ ਛੁਪਾਵ ਦੇ, ਕਾਰਨ ਕੀ ਹੈ ਕਿ ਅਸੀਂ ਮਰਿਆਦਾ ਤੋਂ ਬਾਹਰ ਕੰਮ ਕਰ ਰਹੇ ਹਾਂ। ਅਗਰ ਕਰਜ਼ ਦੀ ਇਤਨੀ ਸਖ਼ਤ ਮਰਿਆਦਾ ਰਿਸ਼ੀ ਮੁਨੀ ਸੰਤਾਂ ਨੇ ਇਸ ਜਗਤ ਨੂੰ ਦਿੱਤੀ ਸੀ, ਅਗਰ ਸਾਨੂੰ ਇਹ ਯਾਦ ਹੁੰਦੀ, ਉਸ ਮਰਿਆਦਾ ਤੇ ਕਾਇਮ ਹੁੰਦੇ, ਤੇ ਯਾਦ ਰੱਖੋ ਅਸੀਂ ਰੂਹਾਨੀਅਤ ਦੇ ਇਸ ਮਜ਼ਮੂਨ ਨੂੰ ਵੀ ਸਮਝ ਜਾਂਦੇ ਯਾਨੀ ਕਿ ਕਰਜ਼ ਚੁਕਾਉਣ ਦਾ ਕੰਮ ਕਰਦੇ। ਅਸੀਂ ਇਸ ਜਗਤ ਦੇ ਵਿੱਚ ਭੌਤਿਕ ਧਨ ਦੇ ਪ੍ਰਤੀ ਬੇਈਮਾਨ ਹੋਏ ਹਾਂ ਤੇ ਵਿਚਾਰ ਕਰਕੇ ਦੇਖ ਲਓ ਉਸ ਨੂੰ ਪ੍ਰਾਪਤ ਕਰਨ ਲਈ ਅਸੀਂ ਇਮਾਨਦਾਰ ਕਿਸ ਤਰੀਕੇ ਨਾਲ ਹੋ ਸਕਦੇ ਹਾਂ। ਔਰ ਇਸ ਜਗਤ ਦੇ ਵਿੱਚ ਇਸ ਧਨ ਦੇ ਪ੍ਰਤੀ ਵੀ ਬਿਲਕੁਲ ਸਪਸ਼ਟ ਉਪਦੇਸ਼ ਆਇਆ ਕਿ ਜਦ ਤੱਕ ਦੇਣ ਵਾਲਾ ਇਹਨਾਂ ਨੂੰ ਬਖਸ਼ੇਗਾ ਨਹੀਂ, ਇਹ ਬਖਸ਼ੇ ਨਹੀਂ ਜਾ ਸਕਦੇ, ਯਾਨੀ ਕਿ ਉਹ ਦੇਣ ਵਾਸਤੇ ਜਨਮ ਲੈਣਗੇ ਤੇ ਤੈਨੂੰ ਲੈਣ ਵਾਸਤੇ ਜਨਮ ਲੈਣਾ ਪਏਗਾ। ਪਿੱਛੇ ਅਦਾਲਤ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰਤਾ ਸੀ ਕਿ ਸੰਤਾਂ ਦੇ ਅਦਾਲਤ ਵਿੱਚ ਬਖਸ਼ਿਆ ਜਾਂਦਾ, ਯਾਨੀ ਕਿ ਦੇਣ ਵਾਲੇ ਨੂੰ ਬਖਸ਼ਣਾ ਪੈਂਦਾ अपना की कर्म करना पैंदा, यानी कि उसनू भजन भी गवाना पैंदा। अगर उस तन नू याद रखदा, वस्तु नू याद रखदा, ते तन दा भी रोग लग जांदा, यानी भजन भी गया, तन दा रोग भी लग गया और जन्म भी लेना पिया, ते कोई अकलमंदी दा विषय नहीं है। ते इस नू रूहानियत दा विषय किया जांदा। असी ऊंठ वांग मूंह चुकिया कि असी रूहानियत दे बड़े उच्चे ओहदे कार हां, ते विचार करके देख लो, ए ऐसी अवस्था हैगी है तलवार दी दो मूर्त आई कि जिस पासे भी पैर रखो तुहानू कटना पेगा। यानी कि एक पासे वस्तु और संबंध गया, दूसरे पासे रोग भी लग गया, तीसरे पासे तुहाडी भजन भी चला गया, और उसके बाद उपदेश मिलेगा कि इन्हां नूं बख्श दो, क्योंकि बख्शे बिना ना उन्हां दा उधार है ते ना साडा अपना उधार है। ते इस नूं रूहानियत दा विषय किया, ते कोई माई का लाल एक निकल करके आए इस रूहानियत दे विषय नूं धारण करके अपने आप नूं इस काबिल बन के दिखाए। ये बगलिया की भगती ते अनंत काल तो बड़े ऋषि मुनिया ने भी की है और असीं भी कर रहे हैं। ये बगलिया की भगतियां कभी पार ले जाण दे काबिल नहीं बन सकन गया। तो जिसने ऋण चुकाने की गल जान ली कि किस तरीके दे नाल चुकाया जांदा, और ये जिंदे जी दा मजमून है, मरण दे बाद कोई ऋण नहीं। मरण दे बाद ते निचली उचलियां जूनां ने सिर्फ भुगतान मात्र है, ते जिंदे जी अपने कर्ज नूं चुका लो और उस अकाल पुरख गुरु परमात्मा को लो अपने आप नूं बख्शवा लो। मरण दे बाद कोई बख्शा नहीं गया, ना अज तक बख्शा जा रहा, ते जिंदे जी ही असीं बख्शवा करके इस रूहानियत दे मजमून नूं तारण करन दे काबिल बन सकते हैं। तो साध संगत जी, गुरु साहब जड़ी बाणी लैंदे ने, उहदे कुछ तुकां भी लैंदे ने, कुछ मसाला भी दिंदे ने। गुरु साहिबां दा सिर्फ इतना भाव हुंदा है कि रूहानियत दे उस अंग नूं अच्छे ढंग नाल सानूं समझा सकण। इस तो अगे कोई भी उन्हां दा भाव नहीं, ना किसी की निंदिया या वडियाई, ना कोई नवा मत या धर्म चलाना। बेशक ये सारी प्रक्रिया किसी ना किसी देश जात मजहब कौम दे नाल संबंध रखती है, पर गुरु साहिबां दा भाव सिर्फ अपने मजमून नूं स्पष्ट करना। कोई भी इस प्रक्रिया का कुछ होर अर्थ कढ़दा, ते ये सारे अर्थ उसकी अपनी मनमत है, गुरमत का इन्हां अर्थां दे नाल कोई भी संबंध नहीं है।